ਗੁਰੂ ਦੇ ਸ਼ਬਦ ਨਾਲ ਮਨ ਮਾੜੇ ਪਾਸੇ ਵੱਲੋਂ ਮੋੜਤਾ ਸਹੀ, ਗੁਰੂ ਦੇ ਸ਼ਬਦ ਨਾਲ ਮਨ ਮਾੜੇ ਪਾਸੇ ਵੱਲੋਂ ਮੋੜਤਾ ਸਹੀ, ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ, ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ। ਗੁਰੂ ਦੇ ਸ਼ਬਦ ਨਾਲ ਮਨ ਮਾੜੇ ਪਾਸੇ ਵੱਲੋਂ ਮੋੜਤਾ ਸਹੀ, ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ, ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ। ਮਨ ਵਿੱਚ ਝਾਤੀ ਮਾਰ ਵੇਖ ਆਤਮਾ, ਹਿਰਦੇ ਚ ਵੱਸਦਾ ਹੈ ਪਰਮਾਤਮਾ। ਮਨ ਵਿੱਚ ਝਾਤੀ ਮਾਰ ਵੇਖ ਆਤਮਾ, ਹਿਰਦੇ ਚ ਵੱਸਦਾ ਹੈ ਪਰਮਾਤਮਾ। ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ। ਰੱਬ ਤੇਥੋਂ ਭੋਰਾ ਵੀ ਨੀ ਵੱਖ ਬੰਦਿਆ, ਵੇਖਦੀ ਕਿ ਆਉਣੀ ਤੇਰੀ ਅੱਖ ਬੰਦਿਆ। ਹਾਂ ਰੱਬ ਤੇਥੋਂ ਭੋਰਾ ਵੀ ਨੀ ਵੱਖ ਬੰਦਿਆ, ਵੇਖਦੀ ਕਿ ਆਉਣੀ ਤੇਰੀ ਅੱਖ ਬੰਦਿਆ। ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ, ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ। ਸਾਰੀ ਕਹੇ ਨਾਤ ਰੱਬ ਦਾ ਹੀ ਰੂਪ ਹੈ, ਤੇਰਾ ਮਨ ਰੱਬੀ ਜੋਤ ਦਾ ਸਰੂਪ ਹੈ। ਹਾਂ ਸਾਰੀ ਕਹੇ ਨਾਤ ਰੱਬ ਦਾ ਹੀ ਰੂਪ ਹੈ, ਤੇਰਾ ਮਨ ਰੱਬੀ ਜੋਤ ਦਾ ਸਰੂਪ ਹੈ। ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ, ਮੇਰਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜਤਾ ਸਹੀ। ਜਿਨ੍ਹਾਂ ਨੇ ਭਮੱਦੀ ਰੱਬ ਨੂੰ ਪਛਾਣਿਆ ਉਹਨਾਂ ਨੇ ਹੀ ਪਰਮੇ ਆਨੰਦ ਮਾਣਿਆ। ਭਮੱਦੀ ਰੱਬ ਨੂੰ ਪਛਾਣਿਆ ਉਹਨਾਂ ਨੇ ਹੀ ਪਰਮੇ ਆਨੰਦ ਮਾਣਿਆ।
ਸੱਚ ਨੂੰ ਪਛਾਣ ਮਨ ਝੂਠ ਪਾਸਿਓ, ਸੱਚ ਨੂੰ ਪਛਾਣ ਮਨ ਝੂਠ ਪਾਸਿਓ, ਸੱਚ ਨੂੰ ਪਛਾਣ ਮਨ ਝੂਠ ਪਾਸਿਓ, ਜ਼ਰਾ ਹੋਰ ਤਾਂ ਸਹੀ। ਸੱਚ ਨੂੰ ਪਛਾਣ ਮਨ ਝੂਠ ਪਾਸਿਓ, ਤੂੰ ਜ਼ਰਾ ਹੋਰ ਤਾਂ ਸਹੀ।
ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜ ਤਾਂ ਸਹੀ। ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜ ਤਾਂ ਸਹੀ। ਮਿਲੇਗਾ ਆਨੰਦ ਰੱਬ ਨਾਲ ਸੁਰਤੀ ਨੂੰ ਕਦੇ ਜੋੜ ਤਾਂ ਸਹੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਸਿੱਖ ਇਤਿਹਾਸ ਦਾ ਕੋਈ ਪੰਨਾ ਆਪ ਜੀ ਦੀ ਸੇਵਾ ਵਿੱਚ ਕਹਿਣਾ ਆਰੰਭ ਕੀਤਾ ਜਾਏ। ਅਸੀਂ ਸਾਰੇ ਜਿਨ੍ਹਾਂ ਨੇ ਕੁਝ ਨਾ ਕੁਝ ਸਾਹਿਤ ਪੜ੍ਹਿਆ, ਲਿਟਰੇਚਰ ਪੜ੍ਹਿਆ, ਇਸ ਗੱਲ ਨੂੰ ਜਾਣਦੇ ਹਾਂ, ਅਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਨੇੜੇ ਤੋਂ ਅਧਿਐਨ ਕੀਤਾ ਹੈ, ਇਹਨੂੰ ਸਮਝਣ ਦਾ ਯਤਨ ਕੀਤਾ, ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਸੰਸਾਰ ਦੁੱਖਾਂ ਦਾ ਘਰ ਹੈ। ਸੰਸਾਰ ਵਿੱਚ ਕੋਈ ਵੀ ਬੰਦਾ ਸੌਖਾ ਨਹੀਂ, ਅਤੇ ਜਦੋਂ ਵੀ ਕਦੇ ਮਨੁੱਖ ਹੈ ਜਿਹੜਾ ਗੁਰੂ ਦੀ ਗੋਦ ਵਿੱਚ ਆਉਂਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ, ਆਨੰਦ ਪ੍ਰਾਪਤ ਕਰਨ ਵਾਸਤੇ ਆਉਂਦਾ, ਕਿਉਂਕਿ ਜਿਹੜਾ ਬੰਦਾ ਦੁਖੀ ਹੈ ਉਹ ਆਨੰਦਿਤ ਦੁਨੀਆਂ ਵਿੱਚ ਨਹੀਂ ਹੁੰਦਾ, ਉਹ ਪਰੇਸ਼ਾਨੀ ਦੀ ਦੁਨੀਆਂ ਵਿੱਚ ਹੁੰਦਾ। ਅਤੇ ਜਦੋਂ ਵੀ ਅਸੀਂ ਗੁਰੂ ਦੀ ਗੋਦ ਵਿੱਚ ਆਉਂਦੇ ਹਾਂ, ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਆਨੰਦ ਲੈਣ ਵਾਸਤੇ ਆਉਂਦੇ ਹਾਂ, ਆਪਾਂ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੇ ਜੁੜ ਬੈਠੇ ਹਾਂ ਨਾ, ਆਨੰਦ ਪ੍ਰਾਪਤ ਕਰਨ ਵਾਸਤੇ, ਤਾਂ ਕਿ ਕੁਝ ਸਮੇਂ ਲਈ ਦੁੱਖਾਂ ਨੂੰ ਭੁੱਲ ਜਾਈਏ। ਜਦੋਂ ਗੁਰੂ ਦੀ ਗੋਦ ਵਿੱਚ ਬੈਠਦੇ ਹਾਂ, ਆਨੰਦ ਲੈਣ ਵਾਸਤੇ ਆਉਂਦੇ ਹਾਂ, ਅਤੇ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਜਿਹੜਾ ਮਾਧਿਅਮ ਗੁਰਮਤ ਨੇ ਆਖਿਆ, ਮਨ ਦੇ ਜੁੜਨ ਦੀ ਕਹਾਣੀ ਜਿਹੜੀ ਗੁਰਮਤ ਨੇ ਆਖੀ ਹੈ, ਉਹ ਇਹ ਹੈ ਕਿ ਜਦੋਂ ਕਿ ਮਨੁੱਖ ਆਪਣੀ ਜ਼ਬਾਨ ਵਿੱਚੋਂ ਵਾਹਿਗੁਰੂ ਸ਼ਬਦ ਕਹਿੰਦਾ, ਉਹਦਾ ਮਨ ਇਕਾਗਰ ਹੋ ਜਾਂਦਾ, ਇਕਾਗਰ ਹੋਇਆ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਆਪ ਦਰਸਾਂ ਦੀ ਫਤਿਹ ਪ੍ਰਵਾਨ ਕਰੋ, ਆਪਾਂ ਨੇ ਸਾਰਿਆਂ ਨੇ, ਅਸੀਂ ਵੀ ਅਤੇ ਤੁਸੀਂ ਵੀ ਆਓ, ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਆਖੀਏ। ਜਦੋਂ ਦੋ ਵਾਰੀ ਵਾਹਿਗੁਰੂ ਸ਼ਬਦ ਸ਼ਬਦ ਕਹਾਂਗੇ, ਵਾਹਿਗੁਰੂ ਕਹਿਣ ਨਾਲ ਸਾਡਾ ਸਾਰਿਆਂ ਦਾ ਮਨ ਇਕਾਗਰ ਹੋ ਜਾਏਗਾ। ਜਦੋਂ ਮਨ ਇਕਾਗਰ ਹੋ ਗਿਆ, ਇਕਾਗਰ ਹੋਇਆ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏਗਾ, ਅਤੇ ਜਦੋਂ ਗੁਰੂ ਦੇ ਚਰਨਾਂ ਨਾਲ ਮਨ ਜੁੜ ਗਿਆ, ਫਿਰ ਸਾਡਾ ਆਉਣਾ ਸਫਲਾ ਹੋਵੇਗਾ, ਬੈਠਣਾ ਸਫਲਾ ਹੋਵੇਗਾ, ਸੁਣਨਾ ਸਫਲਾ ਹੋਵੇਗਾ, ਬੋਲਣਾ ਸਫਲਾ ਹੋਵੇਗਾ, ਦੁੱਖਾਂ ਦਾ ਨਾਸ ਹੋਵੇਗਾ, ਸੁੱਖਾਂ ਵਿੱਚ ਵਾਧਾ ਹੋਵੇਗਾ, ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਕਾਰਜ ਰਾਸ ਹੋ ਜਾਣਗੇ, ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹ ਸਾਰੀਆਂ ਦਾਤਾਂ ਨੂੰ ਆਪਣੀ ਝੋਲੀ 'ਚ ਪਾਉਣ ਲਈ, ਆਨੰਦ ਪ੍ਰਾਪਤ ਕਰਨ ਲਈ ਅਤੇ ਆਪਣੇ ਮਨਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਲਈ, ਆਓ ਸਾਰੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ, ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਦੀ ਸੇਵਾ ਵਿੱਚ ਜਿਹੜਾ ਪ੍ਰਕਰਨ ਆਰੰਭ ਕਰਨ ਲੱਗਾ, ਦਾਵਾ ਤਾਂ ਨਹੀਂ ਕੀਤਾ ਜਾ ਸਕਦਾ ਅਤੇ ਆਪਨੇ ਨਹੀਂ ਸੁਣਿਆ ਹੋਵੇਗਾ, ਲੇਕਿਨ ਆਪਨੇ ਬਹੁਤ ਘੱਟ ਸੁਣਿਆ ਹੋਵੇਗਾ। ਇਹ ਪ੍ਰਸੰਗ ਚਵਿੰਡੇ ਵਾਲੀਆਂ ਸਿੰਘਣੀਆਂ ਦੀ ਬਹਾਦਰੀ ਦੀ ਦਾਸਤਾਨ ਹੈ। ਸਿੰਘਾਂ ਦੀ ਬਹਾਦਰੀ ਦੀ ਦਾਸਤਾਨ ਬਹੁਤ ਵਾਰ ਸੁਣੀ, ਇਉਂ ਜਾਣੋ ਕਿ ਸਾਡੇ ਇਤਿਹਾਸ ਦਾ ਇੱਕ ਇੱਕ ਪੰਨਾ ਜਿਹੜਾ ਉਹ ਸਿੱਖਾਂ ਦੀ ਬਹਾਦਰੀ ਦਾ ਮੂੰਹ ਬੋਲਦਾ ਸਬੂਤ ਹੈ। ਉਹ ਸਿੱਖਾਂ ਦੀ ਬਹਾਦਰੀ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਸਿੱਖਾਂ ਨੇ ਏਡਾ ਵੱਡਾ ਇਤਿਹਾਸ ਸਿਰਜਿਆ, ਹਿੰਦੁਸਤਾਨ ਤੋਂ ਲੈ ਕੇ ਪੂਰੇ ਵਰਲਡ ਤੱਕ ਸਿੱਖਾਂ ਦੀ ਬਹਾਦਰੀ ਦੀ ਕਹਾਣੀ ਹੈ, ਜਿਹੜੀ ਦੁਨੀਆਂ ਦੇ ਜਿਹੜੇ ਸੂਝਵਾਨ ਲੋਕ ਨੇ ਮੰਨਦੇ ਨੇ ਕਿ ਸੱਚਮੁੱਚ ਸਿੱਖ ਕੌਮ ਬਹਾਦਰਾਂ ਦੀ ਕੌਮ ਹੈ, ਸੂਰਵੀਰ ਯੋਧਿਆਂ ਦੀ ਕੌਮ ਹੈ, ਅਣਖ ਅਤੇ ਗੈਰਤ ਵਾਲੀ ਕੌਮ ਹੈ। ਲੇਕਿਨ ਸਿੱਖ ਬੀਬੀਆਂ ਦੀ ਬਹਾਦਰੀ ਹੈ ਜਿਹੜੀ, ਇੱਥੇ ਆ ਕੇ ਅਸੀਂ ਫਿਰ ਤਪਲਾ ਖਾ ਗਏ। ਜਿੰਨੀ ਬਹਾਦਰੀ ਮੇਰੀਆਂ ਭੈਣਾਂ ਨੇ ਮੈਦਾਨ ਨੇ ਜੰਗ ਵਿੱਚ ਵਿਖਾਈ, ਉਹਦਾ ਜ਼ਿਕਰ ਬਹੁਤ ਘੱਟ ਕੀਤਾ। ਅਸੀਂ ਬਰਾਬਰਤਾ ਦੇ ਦਾਅਵੇ 'ਚ ਕੀਤੇ, ਗੁਸਤਾਖੀ ਦੀ ਖਿਮਾ ਮੰਗਲਮਾ, ਅਸੀਂ ਕਹਿ ਦਿੱਤਾ ਵੀ ਸਿੱਖ ਧਰਮ ਔਰਤ ਨੂੰ ਬਹੁਤ ਵੱਡਾ ਸਨਮਾਨ ਦਿੰਦਾ, ਬਹੁਤ ਵੱਡਾ ਆਦਮ ਦਿੰਦਾ, ਕਿਉਂਕਿ ਦੋ ਧਰਮਾਂ ਦਾ ਕੰਪੈਰੀਜ਼ਨ ਮੈਂ ਅੱਗੇ ਕਈ ਵਾਰੀ ਕੀਤਾ। ਇੱਕ ਧਰਮ ਕਹਿੰਦਾ ਸੀ ਔਰਤ ਬੁਰਕੇ ਦੀ ਅਧਿਕਾਰੀ, ਬੁਰਕਾ ਕੀ ਹੈ, ਗੁਲਾਮੀ, ਧਰਮ ਨੂੰ ਤੁਸੀਂ ਜਾਣਦੇ ਹੋ ਬੁਰਕਾ ਕੌਣ ਔਰਤਾਂ ਪਾਉਂਦੀਆਂ ਨੇ, ਔਰਤ ਗੁਲਾਮ। ਦੂਜਾ ਧਰਮ ਕਹਿੰਦਾ ਸੀ ਔਰਤ ਪੈਰ ਦੀ ਜੁੱਤੀ, ਆਟੇ ਦਾ ਦੀਵਾ। ਇਹੋ ਜਿਹੀਆਂ ਤਸ਼ਬੀਹਾਂ ਦੁਨੀਆਂ ਦਾ ਮਹਾਨ ਵਿਦਵਾਨ ਸਕਾਲਰ ਤੁਲਸੀਦਾਸ ਦੇ ਹੱਦ ਕਰ ਗਏ। ਉਹ ਕਹਿੰਦਾ ਢੋਰ ਗਵਾਰ ਸ਼ੂਦਰ ਅਰਨਾਰੀ, ਉਹਨੇ ਪਸ਼ੂ ਨਾਲ ਤੁਲਨਾ ਦੇ ਦਿੱਤੀ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਔਰਤ ਨੂੰ ਕਿੱਡਾ ਵੱਡਾ ਸਨਮਾਨ ਦਿੱਤਾ। ਮਹਾਰਾਜ ਨੇ ਆਖਿਆ ਸੋ ਕਿਉਂ ਮੰਦਾ ਆਖੀਐ, ਜਿੱਤ ਜੰਮੈ ਰਾਜਾਨੇ ਨੂੰ ਮਾੜਾ ਨਾ ਕਹੋ। ਪਰ ਏਡਾ ਵੱਡਾ ਰੁਤਬਾ ਦੇਣ ਦੇ ਬਾਵਜੂਦ ਵੀ ਹਾਲੇ ਤੱਕ ਮੇਰੀਆਂ ਭੈਣਾਂ ਨੇ ਜਿਹੜੀਆਂ, ਉਹਨਾਂ ਨੂੰ ਉਹ ਹੱਕ ਪ੍ਰਾਪਤ ਨਹੀਂ ਜਿਹੜੇ ਸਿੰਘਾਂ ਨੂੰ ਪ੍ਰਾਪਤ ਨੇ। ਜੇ ਅਸੀਂ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ 'ਤੇ ਧਿਆਨ ਕੇਂਦਰਿਤ ਕਰਨਾ ਹੋਵੇ, ਕੋਈ ਮੇਰੀ ਭੈਣ ਜਿੰਨਾ ਮਰਜ਼ੀ ਰਾਗ ਵਿੱਚ ਕੀਰਤਨ ਕਰ ਸਕਦੀ ਹੋਵੇ, ਜਿੰਨੀ ਮਰਜ਼ੀ ਉਹਦੇ ਕੋਲ ਰਾਗ ਦੀ ਵਿੱਦਿਆ ਹੋਵੇ, ਸੁਰ ਦੀ ਦਾਤ ਹੋਵੇ, ਲੇਕਿਨ ਹਰਿਮੰਦਰ ਸਾਹਿਬ 'ਚ ਉਸਨੂੰ ਹਾਲੇ ਤੱਕ ਕੀਰਤਨ ਕਰਨ ਦੀ ਆਗਿਆ ਨਹੀਂ। ਕਿਉਂ ਨਹੀਂ? ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਂਦਾ, ਸਵਾਲੀਆ ਫਿਕਰਾ ਬਣਾਉਂਦਾ। ਬਰਾਬਰਤਾ ਦੀ ਗੱਲ ਕਰਨੀ, ਸਾਡਾ ਗੁਰੂ ਬਰਾਬਰਤਾ ਦੀ ਗੱਲ ਕਰਦਾ, ਅਤੇ ਸਿੱਖਾਂ ਦੀ ਜਿਹੜੀ ਬਹਾਦਰੀ ਦੀ ਦਾਸਤਾਨ ਹੈ, ਦਲੀਲਾਂ ਆਪਣੀਆਂ ਹੋ ਸਕਦੀਆਂ ਨੇ, ਅਤੇ ਚਵਿੰਡੇ ਵਾਲੀਆਂ ਸਿੰਘਣੀਆਂ ਦੀ ਬਹਾਦਰੀ ਦੀ ਦਾਸਤਾਨ ਜਿਹੜੀ 1726 ਈਸਵੀ ਵਿੱਚ ਵਾਪਰੀ। ਇਹ ਚਵਿੰਡਾ ਕੀ ਹੈ? ਹੋ ਸਕਦਾ ਕਿਸੇ ਦੇ ਇਲਾਕੇ ਵਿੱਚ ਚਵਿੰਡਾ ਪਿੰਡ ਹੋਵੇ, ਲੇਕਿਨ ਇਤਿਹਾਸ ਕਹਿੰਦਾ ਲਾਹੌਰ ਦੇ ਨੇੜੇ ਦਾ ਇੱਕ ਪਿੰਡ ਹੈ ਚਵਿੰਡਾ। ਉਹ ਸਿੰਘਣੀਆਂ ਨੂੰ ਬਹਾਦਰੀ ਦਿਖਾਉਣ ਦਾ ਮੌਕਾ ਕਦੋਂ ਮਿਲਿਆ? ਇਹ ਕਹਾਣੀ ਮੈਂ ਅੱਜ ਆਰੰਭ ਕਰਾਂਗਾ, ਅਤੇ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਮੈਂ ਯਤਨ ਕਰਾਂਗਾ ਕਿ ਇਹ ਕਹਾਣੀ ਨੂੰ ਸਮਾਪਤ ਕਰਦਿਆਂ, ਕਿਉਂਕਿ ਕੱਲ੍ਹ ਨੂੰ ਸ਼ਾਮ ਦਾ ਦੀਵਾਨ ਲਾ ਕੇ ਅਸੀਂ ਆਪ ਜੀ ਕੋਲੋਂ ਵਧਾਈ ਲੈ ਲੈਣੀ। ਦੋ ਦਿਨਾਂ ਵਿੱਚ ਮੈਂ ਪ੍ਰਕਰਨ ਪੂਰਾ ਕਰਾਂਗਾ। ਸਾਡੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਫਿਰ ਵਿਚਕਾਰ ਵਿੱਚ ਅਸੀਂ ਬਹੁਤ ਘੱਟ ਜ਼ਿਕਰ ਕਰਦੇ ਹਾਂ, ਅਤੇ ਜਦੋਂ ਜ਼ਿਕਰ ਸ਼ੁਰੂ ਕਰਦੇ ਹਾਂ ਫਿਰ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਸ਼ੁਰੂ ਕਰਦੇ। ਕਈ ਵਾਰੀ ਬੰਦੇ ਦੇ ਮਨ ਦੀਆਂ ਗੱਲਾਂ ਨੇ ਮਨ ਵਿੱਚ ਰਹਿ ਜਾਂਦੀਆਂ ਨੇ। ਜਦੋਂ ਮੈਂ ਕੈਲਗਰੀ ਵਿੱਚ ਆਇਆ ਸਾਂ, ਮੇਰੀ ਭਾਵਨਾ ਸੀ ਕਿ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਅਤੇ ਬਹੁਤ ਵਾਰ ਸੁਣਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦਾ ਦਾ ਇਤਿਹਾਸ 'ਤੇ ਬਹੁਤ ਵਾਰੀ ਸੁਣਿਆ, ਪਰ ਸਿੱਖ ਰਾਜ ਕਿਵੇਂ ਬਣਿਆ, ਮੇਰੀ ਭਾਵਨਾ ਸੀ ਇਹ ਪ੍ਰਸੰਗ ਮੈਂ ਆਪ ਜੀ ਦੀ ਸੇਵਾ ਵਿੱਚ ਕਵਾਂ। 1708 ਤੋਂ ਲੈ ਕੇ 1799 ਤੱਕ ਦਾ ਇਤਿਹਾਸ, 91 ਸਾਲਾਂ ਦੀ ਕਹਾਣੀ, ਮੇਰੀ ਭਾਵਨਾ ਸੀ ਮੈਂ ਆਪ ਜੀ ਦੀ ਸੇਵਾ ਵਿੱਚ ਕਵਾਂ, ਪਰ ਨਹੀਂ ਕਹਿ ਸਕਿਆ। ਅਤੇ ਆਹ ਜਿਹੜਾ ਪੰਨਾ ਹੈ ਉਹਦੇ ਵਿੱਚੋਂ ਇਹਦਾ ਸ਼ਾਨਾ ਮਤਾ ਇਤਿਹਾਸ ਹੈ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਅਦ ਸਾਡਾ ਇੱਕ ਹੋਰ ਸ਼ਹੀਦ ਹੈ, ਉਹਦਾ ਨਾਂ ਹੈ ਸ਼ਹੀਦ ਭਾਈ ਤਾਰਾ ਸਿੰਘ ਬਾਂ। ਬਾਂ ਦੇ ਨਗਰ ਦਾ ਨਾਂ ਹੈ, ਅਤੇ ਆਮ ਤੌਰ 'ਤੇ ਦੀ ਪਹਿਚਾਣ ਹੈ ਇਹ ਬੁੱਟਰ ਸਰਦਾਰ ਹੈ, ਬੁੱਟਰ ਪਰਿਵਾਰ ਨਾਲ ਬਿਲੋਂਗ ਕਰਦੇ। ਅਤੇ ਤਾਰਾ ਸਿੰਘ ਬਾਂ, ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਜੰਗਾਂ ਲੜੀਆਂ ਨੇ ਉਹਦੇ ਵਿੱਚ ਬੜੀ ਬਹਾਦਰੀ ਨਾਲ ਸਰਦਾਰ ਤਾਰਾ ਸਿੰਘ ਬਾਂ ਲੜੇ, ਅਤੇ ਸਮੇਂ ਨੇ ਕਰਵਟ ਲਈ। ਜਿੱਥੇ ਮੈਦਾਨੇ ਜਾਂ ਕੋਈ ਬਹੁਤ ਵੱਡਾ ਸੂਰਬੀਰ ਬਹਾਦਰ ਹੈ, ਇਹ ਵੀਰਤਾ ਦਾ ਇਤਿਹਾਸ ਸਿਰਜਦਾ, ਉੱਥੇ ਇੰਨਾ ਨਾਮ ਜਪਦਾ, ਇੰਨੀ ਬਾਣੀ ਪੜਦਾ ਕਿ ਜੰਗਾਂ ਦੇ ਯੁੱਧਾਂ ਤੋਂ ਇੱਕ ਪਾਸੇ ਹਟ ਕੇ ਫਿਰ ਇਹਨੇ ਆਪਣੇ ਖੇਤਾਂ ਵਿੱਚ ਇੱਕ ਡੇਰਾ ਬਣਾ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼, ਕਿਉਂਕਿ ਜ਼ਮੀਨ ਦੀ ਪਕੜ ਨਹੀਂ, ਜ਼ਮੀਨ ਦੀ ਪਕੜ ਨਹੀਂ, ਗੁਰੂ ਨੇ ਦਿੱਤੀ ਹੈ। ਇੱਥੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਹੋਵੇ, ਇੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ, ਅਤੇ ਉਹਨੇ ਆਪਣੇ ਉਸ ਜ਼ਮੀਨ ਦੇ ਵਿੱਚ ਜਿਹੜੀ ਉਹਦੀ ਜੱਦੀ ਜਾਇਦਾਦ ਹੈ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਲਿਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼, ਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ। ਅਤੇ ਉਸ ਇਲਾਕੇ ਦਾ ਇੱਕ ਚੌਧਰੀ, ਉਹਦਾ ਨਾਂ ਹੈ ਸਾਹਿਬ ਰਾਏ ਨੁਸ਼ਹਿਰੀ ਵਾਲਾ। ਉਦੋਂ ਜਿਹੜੇ ਸੂਬੇਦਾਰ ਸਨ ਉਹ ਥੱਲੇ ਇਲਾਕੇ ਨੂੰ ਚਲਾਉਣ ਵਾਸਤੇ ਚੌਧਰੀਆਂ ਵਿੱਚ ਇਲਾਕਾ ਬਣਦੇ ਸਨ। ਚੌਧਰੀ ਹੋਣਾ ਆਪਣੇ ਆਪ ਵਿੱਚ ਵੱਡੇ ਮਾਣ ਵਾਲੀ ਗੱਲ ਸੀ। ਕਦੇ ਜੈਲਦਾਰਾਂ ਅਤੇ ਨੰਬਰਦਾਰਾਂ ਦੀ ਕਹਾਣੀ ਵੱਧ ਕੇ ਚੱਲੀ, ਉਹ ਵੀ ਚਲਾਉਂਦੇ ਸਨ ਪ੍ਰਬੰਧ ਨੂੰ, ਲੇਕਿਨ ਕਿਸੇ ਵੇਲੇ ਮੁਗਲੀਆ ਰਾਜ ਦੇ ਸਮੇਂ ਦੇ ਵਿੱਚ ਚੌਧਰੀ ਇਲਾਕੇ ਦੇ ਪਤਵੰਤੇ ਸੱਜਣ ਹੁੰਦੇ ਸਨ, ਅਤੇ ਉਹ ਆਪਣੀ ਚੌਧਰ ਦੇ ਅਧੀਨ ਜਿਹੜੇ ਪਿੰਡ ਸਨ ਉਹਨਾਂ ਦੀ ਦੇਖ ਰੇਖ ਕਰਦੇ ਸਨ, ਅਤੇ ਉਹਨਾਂ ਵਿੱਚੋਂ ਇੱਕ ਸਾਹਿਬ ਰਾਏ ਨੁਸ਼ਹਿਰੇ ਵਾਲਾ। ਇਹ ਇੰਨਾ ਭੁਤਰਿਆ ਕਿਉਂਕਿ ਲਾਹੌਰ ਦਾ ਸੂਬੇਦਾਰ ਬਣ ਗਿਆ ਜ਼ਕਰੀਆ ਖਾਨ। ਉਸ ਤੋਂ ਪਹਿਲਾਂ ਅਬਦ ਸਮਦ ਖਾਂ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਉਦੋਂ ਅਬਦ ਸਮਦ ਖਾਂ ਸੀ ਲਾਹੌਰ ਦਾ ਸੂਬੇਦਾਰ, ਅਤੇ ਅਬਦ ਸਮਦ ਖਾਂ ਤੋਂ ਬਾਅਦ ਉਹਦਾ ਬੇਟਾ ਜ਼ਕਰੀਆ ਖਾਨ, ਇਤਿਹਾਸ ਨੇ ਜਿਹਨੂੰ ਖਾਨ ਬਹਾਦਰ ਆਖੇ। ਬਹੁਤ ਲੰਬਾ ਸਮਾਂ, ਇਉਂ ਜਾਣੋ ਕਿ 1726 ਤੋਂ ਲੈ ਕੇ 1745 ਤੱਕ ਇਹ ਲਾਹੌਰ ਦਾ ਸੂਬੇਦਾਰ ਰਿਹਾ। ਇਹਦੇ ਰਾਜ ਵਿੱਚ ਸਿੱਖਾਂ 'ਤੇ ਜਿੰਨੇ ਜ਼ੁਲਮ ਹੋਏ ਉਹਦੀ ਕਹਾਣੀ ਬੜੀ ਅਨੋਖੀ ਹੈ, ਬੜੀ ਵਿਚਿੱਤਰ ਹੈ। ਉਹਦੀ ਚੁੱਕ ਵਿੱਚ ਆਇਆ ਜਿਹੜਾ ਚੌਧਰੀ ਹੈ ਸਾਹਿਬ ਰਾਏ ਨੁਸ਼ਹਿਰੇ ਵਾਲਾ, ਇਹ ਆਪਣੀਆਂ ਘੋੜੀਆਂ ਸਿੱਖਾਂ ਦੇ ਖੇਤਾਂ ਵਿੱਚ ਛੱਡਦੇ। ਹੁਣ ਜਿਹਦੀ ਫਸਲ ਦਾ ਨੁਕਸਾਨ ਕਰਦੀਆਂ ਨੇ ਘੋੜੀਆਂ, ਉਸ ਬੰਦੇ ਨੂੰ ਦੁੱਖ 'ਤੇ ਲੱਗਦਾ, ਕਿਉਂਕਿ ਸਿੱਖ ਦਸਾਂ ਨੌਹਾਂ ਦੀ ਕਿਰਤ ਕਰਦੇ। ਉਹ ਫਸਲ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਪਿਆਰ ਕਰਦਾ। ਉਹਨਾਂ ਦੀ ਫਸਲ ਜਦੋਂ ਉਜਾੜਨ ਲੱਗੀਆਂ ਨਾ ਸਾਹਿਬ ਰਾਏ ਦੀਆਂ ਘੋੜੀਆਂ, ਅਤੇ ਸਿੱਖਾਂ ਨੇ ਇਕੱਠੇ ਹੋ ਕੇ ਆਖਿਆ ਚੌਧਰੀ ਸਾਹਿਬ ਆਪਣੀਆਂ ਘੋੜੀਆਂ ਨੂੰ ਸੰਭਾਲੋ, ਸਾਡੀ ਫਸਲ ਬਰਬਾਦ ਕਰਦੀਆਂ ਨੇ, ਸਾਡਾ ਨੁਕਸਾਨ ਹੁੰਦਾ। ਅਤੇ ਸਾਹਿਬ ਰਾਏ ਨੁਸ਼ਹਿਰੇ ਵਾਲੇ ਨੇ ਜਿਹੜਾ ਜਵਾਬ ਦਿੱਤਾ ਜੋ ਇਤਿਹਾਸ ਕਹਿੰਦੇ, ਉਹ ਕਹਿੰਦਾ ਮੈਂ ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਫਿਰ ਘੋੜੀਆਂ ਬੰਨਣੀਆਂ ਨੇ। ਕੇਸਾਂ ਨੂੰ ਸਿੱਖ ਕਿੰਨਾ ਪਿਆਰ ਕਰਦਾ, ਸਿੱਖੀ ਕੇਸਾਂ ਅਤੇ ਸਵਾਸਾਂ ਨਾਲ ਨਿਬੜਦੀ ਅਰਦਾਸ ਸਿੱਖ ਕਰਦਾ। ਅਤੇ ਸਾਹਿਬ ਰਾਏ ਨੁਸ਼ਹਿਰੇ ਵਾਲਾ ਕਹਿਣ ਲੱਗਾ ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਫਿਰ ਮੈਂ ਘੋੜੀਆਂ ਬੰਨਣੀਆਂ ਨੇ। ਅਤੇ ਸਿੱਖਾਂ ਨੂੰ ਇਸ ਗੱਲ ਦਾ ਦੁੱਖ 'ਤੇ ਲੱਗਣਾ ਸੀ। ਪਰਮਾਤਮਾ ਦੀ ਦਾਤ ਕੇਸਾਂ ਦੇ ਰੱਸੇ ਵੱਟਣ ਦੀ ਕਹਾਣੀ ਜਦੋਂ ਸਿੱਖਾਂ ਨੇ ਸੁਣੀ, ਉਹਨਾਂ ਆਖਿਆ ਇਹਨਾਂ ਘੋੜੀਆਂ ਦਾ ਜੱਬ ਮੁਕਾ ਦਿੰਦੇ ਹਾਂ। ਅਤੇ ਉਹਨਾਂ ਵਿੱਚੋਂ ਦੋ ਸਿੱਖ ਸਰਦਾਰ, ਉਹ ਸਾਹਨਗਰ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ, ਪਹਿਲਾਂ ਲਾਹੌਰ ਵਿੱਚ ਸੀ, ਪਰਗਣਾ ਪੱਟੀ ਸੀ, ਅੱਜ ਉਹ ਅੰਮ੍ਰਿਤਸਰ ਵਿੱਚ ਹੈ। ਉੱਥੋਂ ਦੇ ਦੋ ਸਿੱਖ ਸਰਦਾਰ ਨੇ, ਇੱਕ ਦਾ ਨਾਂ ਹੈ ਸਰਦਾਰ ਅਮਰ ਸਿੰਘ ਅਤੇ ਦੂਜੇ ਦਾ ਨਾਂ ਹੈ ਬਘੇਲ ਸਿੰਘ ਢਿੱਲੋਂ। ਮੈਂ ਨਾਂ ਇਸ ਕਰਕੇ ਵਰਤਦਾ ਕਿਉਂਕਿ ਮੈਂ ਜਾਤਾਂ ਅਤੇ ਗੋਤਾਂ ਵਿੱਚ ਜਾਤੀ ਤੌਰ 'ਤੇ ਵਿਸ਼ਵਾਸ ਨਹੀਂ ਕਰਦਾ, ਪਰ ਇਤਿਹਾਸ ਤੋਂ ਕੁਝ ਕਹਿੰਦਾ ਜੇ ਉਹ ਨਾ ਗੱਲ ਕਹੀ ਰਹਿ ਤਾਂ ਕਈ ਵਾਰੀ ਮਨੁੱਖ ਹੈ ਜਿਹੜਾ ਇਤਰਾਜ਼ ਕਰਦਾ, ਭਾਈ ਸਾਹਿਬ ਸਾਡੇ ਨਾਂ ਨਾਲ ਇਹ ਸ਼ਬਦ ਕਿਉਂ ਨਹੀਂ ਵਰਤਿਆ, ਮੇਰੇ ਨਾਲ ਵਾਪਰੀ ਇਹ ਕਹਾਣੀ ਮੈਂ ਕਦੇ ਸੁਣਾਈ ਹੋਵੇਗੀ। ਟੈਲੀਫੋਨ 'ਤੇ ਬੰਦਾ ਮੇਰੇ ਨਾਲ ਲੜਨ ਲੱਗਾ ਹੋਇਆ ਸੀ ਵੀ ਤੂੰ ਇਹ ਨਾਂ ਕਿਉਂ ਨਹੀਂ ਵਰਤਿਆ, ਤੇ ਉਸ ਦਿਨ ਤੋਂ ਬਾਅਦ ਮੈਂ ਯਤਨ ਕਰਦਾ ਹੁੰਦਾ ਇੱਕ ਦੁਬਾਰੋ ਜ਼ਿਕਰ ਕਰ ਦਿੱਤਾ ਜਾਏ। ਦੋ ਸਿੱਖ ਸਰਦਾਰ, ਇੱਕ ਅਮਰ ਸਿੰਘ ਤੇ ਦੂਜਾ ਬਘੇਲ ਸਿੰਘ ਢਿੱਲੋਂ, ਉਹਨਾਂ ਨੇ ਦੋਏ ਇਹਨੇ ਜਿਹੜੇ ਦੋਏ ਸਰਦਾਰ ਨੇ ਇਹਨਾਂ ਨੇ ਘੋੜੀਆਂ ਫੜੀਆਂ ਤੇ ਅੱਗੇ ਇੱਕ ਸਰਦਾਰ ਹੈ ਲਖਮੀਰ ਸਿੰਘ ਘਰਿਆਲੇ ਵਾਲਾ, ਉਹਨੂੰ ਦੇ ਦਿੱਤੀਆਂ। ਉਹਨੇ ਉਹ ਘੋੜੀਆਂ ਲਈਆਂ ਤੇ ਮਹਾਰਾਜਾ ਪਟਿਆਲੇ ਨੂੰ ਜਾ ਕੇ ਵੇਚ ਦਿੱਤੀਆਂ। ਘੋੜੀਆਂ ਦੇ ਜਿੰਨੇ ਪੈਸੇ ਵੱਟੇ ਉਹਨਾਂ ਵਿੱਚੋਂ ਬਹੁਤੇ ਪੈਸੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਸੰਭਾਲ ਕਰਦੇ ਨੇ ਭਾਈ ਮਨੀ ਸਿੰਘ ਨੂੰ ਸੰਭਾਲ ਦਿੱਤੇ ਕਿ ਇਹਨੂੰ ਗੁਰੂ ਨਾਨਕ ਦੇ ਲੰਗਰਾਂ ਵਿੱਚ ਪਾ ਦਿਓ। ਇਹ ਸਾਹਿਬ ਰਾਜ ਨਸ਼ਹਿਰੇ ਵਾਲਾ ਫਿਰ ਘੋੜੀਆਂ ਦੀ ਧੂੰਡ ਕਰਦਾ ਕਰਦਾ ਲੱਭਦਾ ਲੱਭਦਾ ਇਹਨੂੰ ਪਤਾ ਲੱਗਿਆ ਕਿ ਭਾਈ ਤਾਰਾ ਸਿੰਘ ਬਾਂ ਦੇ ਡੇਰੇ ਵਿੱਚ ਰਹਿੰਦਾ, ਲਖਵੀਰ ਸਿੰਘ ਘਰਿਆੜੇ ਵਾਲਾ, ਬਘੇਲ ਸਿੰਘ ਢਿੱਲੋਂ ਤੇ ਅਮਰ ਸਿੰਘ। ਫਿਰ ਸਮਾਂ ਐਸਾ ਵੀ ਆ ਵੀ ਬਹੁਤ ਵੱਡਾ ਜੰਗ ਹੋਇਆ, ਉਹ ਜੰਗ ਦੀ ਕਹਾਣੀ ਤੇ ਮੈਂ ਕਦੇ ਫਿਰ ਸੁਣਾਵਾਂਗਾ ਜੇ ਗੁਰੂ ਨੇ ਇੱਥੇ ਆਉਣ ਦਾ ਫਿਰ ਮੌਕਾ ਦਿੱਤਾ। ਲੇਕਿਨ ਅਖੀਰ ਕੀ ਹੋਇਆ, ਭਾਈ ਤਾਰਾ ਸਿੰਘ ਬਾਂ ਜਿਹੜਾ ਮੈਦਾਨੇ ਜੰਗ ਵਿੱਚ ਜਾਫਰ ਬੇਗ ਦੀਆਂ ਫੌਜਾਂ ਨਾਲ ਲੜਦਾ ਹੋਇਆ, ਮੋਮਨ ਖਾਂ ਦੀਆਂ ਫੌਜਾਂ ਨਾਲ ਲੜਦਾ ਹੋਇਆ ਬਹਾਦਰੀ ਦਾ ਤਹਾਰ ਸਰ ਗਿਆ, ਇਹ ਸ਼ਹੀਦ ਹੋ ਗਿਆ। ਹੁਣ ਭਾਈ ਤਾਰਾ ਸਿੰਘ ਬਾਂ ਜਿਹੜਾ ਧਰਮੀ ਬੰਦਾ ਹੈ, ਧਰਮਾਤਮਾ ਬੰਦਾ ਹੈ, ਨਾਮ ਜਪਣ ਵਾਲਾ ਹੈ, ਸੇਵਾ ਕਰਨ ਵਾਲਾ ਹੈ, ਦੁਖੀਆਂ ਦੀ ਮਦਦ ਕਰਨ ਵਾਲਾ ਹੈ, ਲੋੜਵੰਦਾਂ ਦੀ ਇਮਦਾਦ ਕਰਨ ਵਾਲਾ ਹੈ, ਜਦੋਂ ਉਹ ਸ਼ਹੀਦ ਹੋਇਆ ਤੇ ਸਿੱਖਾਂ ਵਿੱਚ ਇਸ ਗੱਲ ਦਾ ਸ਼ਿਕਵਾ ਹੋਣਾ, ਪ੍ਰੋਟੈਸਟ ਹੋਣਾ ਸੁਭਾਵਿਕ ਸੀ। ਭਾਈ ਤਾਰਾ ਸਿੰਘ ਬਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਮਨ ਜਿਵੇਂ ਸਰਕਾਰ ਪ੍ਰਤੀ ਨਾਰਾਜ਼ ਹੋ ਗਏ, ਉਹ ਕਹਾਣੀ ਮੇਰੇ ਸਾਥੀ ਆਪਣੇ ਸਾਹਮਣੇ ਇਉਂ ਕਰ।
ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ, ਤਾਰਾ ਸਿੰਘ ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ, ਖਜ਼ਾਨਾ ਜਾਂਦਾ ਮੁਲਤਾਨ ਤੋਂ ਰਸਤੇ ਚ ਲੁੱਟਿਆ, ਸਿੰਘਾਂ ਨੇ ਖਜ਼ਾਨਾ ਜਾਂਦਾ ਮੁਲਤਾਨ ਤੋਂ ਰਸਤੇ ਚ ਲੁੱਟਿਆ, ਕੁਝ ਰਾਖੇ ਮਾਰ ਦਿੱਤੇ ਅੱਧੇ ਬਾਕੀਆਂ ਨੂੰ ਰੱਜ ਰੱਜ ਕੁੱਟਿਆ। ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ, ਤਾਰਾ ਸਿੰਘ ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ, ਜੋ ਚਵਿੰਡੇ ਵਾਲੇ ਹਾਂ ਦਲੇਰਾਂ ਨੇ ਵੀਰਤਾ ਵਿਖਾਈ ਹੈ, ਸਿੰਘ ਜੋ ਚਵਿੰਡੇ ਵਾਲੇ ਹਾਂ ਦਲੇਰਾਂ ਨੇ ਵੀਰਤਾ ਵਿਖਾਈ ਹੈ, ਲੁੱਟ ਦੀ ਕਹਾਣੀ ਦਰਬਾਰਾ ਸਿੰਘ ਨੇ ਉਹ ਫੇਰ ਦੁਹਰਾਈ ਹੈ। ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ, ਜੋ ਵਪਾਰੀ ਘੋੜਿਆਂ ਦਾ ਮੂਰਤ ਜਾਇਓ ਦੇਖੋ ਹੈ ਘੋੜੇ ਸੀ ਫੇਰ ਜੋ ਵਪਾਰੀ ਘੋੜਿਆਂ ਦਾ ਮੂਰਤ ਜਾਇਓ ਦੇਖੋ ਹੈ ਘੋੜੇ ਸੀ ਜਾਫਰ ਨੂੰ ਲੁੱਟ ਪ੍ਰਤਾਪ ਚੰਦ ਦੇ ਹੋ ਲੁੱਟੇ ਪੈਸੇ ਮੋੜੇ ਸੀ
ਲੁੱਟ ਸੱਚ ਮੁੱਚ ਹੋਇਆ ਸੀ ਹੋਇਆ ਅਫਸੋਸ ਸਿੰਘਾਂ ਨੂੰ ਹਿੰਦੂ ਤਾਂ ਹੀ ਲੁੱਟ ਸੱਚ ਮੁੱਚ ਹੋਇਆ ਸੀ ਹੋਇਆ ਅਫਸੋਸ ਸਿੰਘਾਂ ਨੂੰ
ਤਾਰਾ ਸਿੰਘ ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ ਤਾਰਾ ਸਿੰਘ ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ ਸੂਰਾਂ ਵੀਰਾਂ ਨੇ ਵਿਖਾ ਕੇ ਵੀਰਤਾ ਹੋ ਸੂਰਬੀਰਾਂ ਨੇ ਵਿਖਾ ਕੇ ਵੀਰਤਾ ਉਹ ਪਾਇਆ ਤਰਥਲ ਸੀ ਸਿੰਘ ਸੂਰਬੀਰਾਂ ਨੇ ਵਿਖਾ ਕੇ ਵੀਰਤਾ ਪਾਇਆ ਤਰਥਲ ਸੀ ਜ਼ਾਲਮਾਂ ਨੂੰ ਮਾਰ ਮਾਰ ਜਾਣੂ ਨਰਕਾਂ ਦੇ ਵੱਲ ਦਿੱਤਾ ਘੱਲ ਸੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ ਤਾਰਾ ਸਿੰਘ ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ ਤਾਰਾ ਸਿੰਘ ਵਾਂ ਦੀ ਸ਼ਹੀਦੀ ਸੁਣ ਕੇ ਆਇਆ ਜੋਸ਼ ਸਿੰਘਾਂ ਨੂੰ
ਇਹ ਸਾਰੇ ਸਾਹਿਬ ਰਾਏ ਵਰਗੇ ਮੋਮਨ ਖਾਂ ਵਰਗੇ ਜਾਫਰ ਬੇਗ ਵਰਗੇ ਐਲਾਨ ਕਰਦੇ ਸਨ ਕਿ ਅਸੀਂ ਸਿੱਖ ਪੰਜਾਬ ਵਿੱਚੋਂ ਮਾਰ ਦਿੱਤੇ ਨੇ ਖਤਮ ਕਰ ਦਿੱਤੇ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਇੱਥੋਂ ਤੱਕ ਕਰ ਗਏ ਲੋਕ ਕਿ ਮੁਸਲਮਾਨਾਂ ਦੀਆਂ ਕੁੜੀਆਂ ਦੇ ਸਿਰ ਵੱਢ ਵੱਢ ਕੇ ਵੀ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਭੇਟ ਕੀਤੇ ਗਏ ਇਹ ਸਿੱਖ ਮੁੰਡੇ ਦਾ ਸਿਰ ਹੈ ਇਹਦੇ ਹਾਲੇ ਦਾੜੀ ਦੀ ਸੀ ਆਈ ਮੇਰੀ ਛੋਟੀ ਗੱਲ ਨੂੰ ਵੱਡੀ ਕਰਕੇ ਮੰਨ ਲੈਣਾ ਅੱਜ ਮੇਰੀਆਂ ਭੈਣਾਂ ਦੇ ਕਈ ਵਾਰੀ ਕੰਨਾਂ ਵਿੱਚ ਸੁਰਾਖ ਹੁੰਦਾ ਨੱਕ ਵਿੱਚ ਸੁਰਾਖ ਹੁੰਦਾ ਇਹਦੇ ਪਿੱਛੇ ਕੋਈ ਹਿਸਟੋਰੀਕਲ ਤੱਥ ਕੰਮ ਕਰਦੇ ਨੇ ਕਿਉਂ ਹੈ ਨੱਕ ਵਿੱਚ ਸੁਰਾਖ ਅੱਜ ਇਹਨੂੰ ਭਾਵੇਂ ਅੱਜ ਦੀ ਦੁਨੀਆ ਫੈਸ਼ਨ ਨਾਲ ਜੁੜ ਲਵੇ ਮੈਂ ਇਹਦੇ 'ਤੇ ਕੋਈ ਆਪਣਾ ਵਿਚਾਰ ਜ਼ਾਹਰ ਨਹੀਂ ਕਰਾਂਗਾ ਲੇਕਿਨ ਇਹ ਉਦੋਂ ਹੀ ਐਲਾਨ ਹੋਇਆ ਵੀ ਜਿੰਨੀਆਂ ਕੁੜੀਆਂ ਨੇ ਨਾ ਉਹਨਾਂ ਦੇ ਨੱਕ ਵਿੱਚ ਛੇਕ ਪਾ ਦਿਓ ਅਤੇ ਕੰਨ ਵਿੱਚ ਛੇਕ ਪਾ ਦਿਓ ਤਾਂ ਕਿ ਪਤਾ ਲੱਗ ਜਾਏ ਲੜਕੀ ਹੈ ਕਿਉਂਕਿ ਜਦੋਂ ਜਿੰਨਾ ਚਿਰ ਲੜਕੇ ਦੇ ਦਾੜੀ ਨਾ ਆ ਜਾਏ ਛੋਟਾ ਹੁੰਦਾ ਉਹਦੀ ਅਤੇ ਕੁੜੀ ਦੇ ਚਿਹਰੇ ਦੀ ਪਹਿਚਾਣ ਕਰਨੀ ਬਹੁਤ ਔਖੀ ਹੁੰਦੀ ਹੈ ਸਮਾਂ ਪਾ ਕੇ ਫਿਰ ਪਹਿਚਾਣ ਬਣਨੀ ਸਮੇਂ ਦੀ ਹਕੂਮਤ ਨੇ ਇੰਨਾ ਜ਼ੁਲਮ ਕੀਤਾ ਸ਼ਰੇਆਮ ਐਲਾਨ ਕਰ ਦਿੱਤਾ ਕਿ ਸਿੱਖ ਪੰਜਾਬ ਵਿੱਚੋਂ ਮਾਰ ਦਿੱਤੇ ਜੇ ਸਿੱਖ ਨਜ਼ਰ ਆਉਂਦਾ ਤਾਂ ਕਤਲ ਕਰ ਦਿਓ ਹੁਣ ਜਿਹੜੇ ਮੁੱਠੀ ਭਰ ਸਿੰਘ ਰਹਿੰਦੇ ਨੇ ਉਹਨਾਂ ਆ ਕੇ ਆਪਣੀ ਹੋਣ ਦਾ ਅਹਿਸਾਸ ਤੇ ਕਰਾਈਏ ਸਿੱਖ ਕਿਸੇ ਦੀ ਜਾਇਦਾਦ ਉੱਤੇ ਕਬਜ਼ਾ ਨਹੀਂ ਕਰਦਾ ਅਤੇ ਜੇ ਅਸੀਂ ਪਿਛੋਕੜ ਵਿੱਚ ਜਾਵਾਂਗੇ ਕਈ ਵਾਰੀ ਮਨੁੱਖ ਜਦੋਂ ਉਹਦੇ 'ਤੇ ਜ਼ੁਲਮ ਹੁੰਦਾ ਨਾ ਉਹ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਕਈ ਵਾਰੀ ਉਹ ਤੌਰ ਤਰੀਕੇ ਅਪਣਾਉਂਦਾ ਜਿਨ੍ਹਾਂ ਨੂੰ ਸੁਣ ਕੇ ਮਨੁੱਖ ਹੈਰਾਨ ਵੀ ਹੁੰਦਾ ਸੋਚਦਾ ਵੀ ਹੈ ਜੇ ਇਸ ਗੱਲ ਨੂੰ ਬਹੁਤ ਨੇੜੇ ਤੋਂ ਸਮਝਣਾ ਹੋਵੇ 1978 ਤੋਂ ਲੈ ਕੇ 92-93 ਤੱਕ ਦਾ ਜਿਹੜਾ ਤੁਸੀਂ 1978 ਤੋਂ 1992-93 ਤੱਕ ਦੀ ਘਟਨਾਕ੍ਰਮ ਨੂੰ ਬਹੁਤ ਧਿਆਨ ਨਾਲ ਵਿਚਾਰਿਓ ਕਿਉਂਕਿ ਸਿੱਖਾਂ ਉੱਤੇ ਜ਼ੁਲਮ ਹੁੰਦਾ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ ਅਤੇ ਸਿੱਖ ਆਪਣੀ ਹੋਣ ਦਾ ਅਹਿਸਾਸ ਕਰਨ ਵਾਸਤੇ ਕਦੇ ਕਦੇ ਕੋਈ ਘਟਨਾ ਕਰਦੇ ਸਨ ਅਤੇ ਘਟਨਾ ਏਡੀ ਵੱਡੀ ਹੁੰਦੀ ਸੀ ਕਿ ਪੂਰੇ ਵਰਲਡ ਦਾ ਮੀਡੀਆ ਸਿੱਖਾਂ ਉੱਤੇ ਆਪਣੇ ਕੈਮਰੇ ਫਿੱਟ ਕਰ ਦਿੰਦਾ ਸੀ ਕੀ ਵਾਪਰਿਆ ਕਈ ਦੁਨੀਆਂ ਦੇ ਲੋਕ ਕਹਿੰਦੇ ਨੇ ਕ੍ਰਿਸ਼ਮਾ ਕੀ ਹੁੰਦਾ ਮੈਨੂੰ ਨਹੀਂ ਪਤਾ ਕਿਸੇ ਦੇ ਵਿਚਾਰ ਕੀ ਹੋਣ ਪਰ ਮੈਂ 20ਵੀਂ ਸਦੀ ਵਿੱਚ ਆਪਣੀਆਂ ਅੱਖਾਂ ਨਾਲ ਜਿਹੜਾ ਕ੍ਰਿਸ਼ਮਾ ਵੇਖਿਆ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਇੱਕ ਕ੍ਰਿਸ਼ਮਾ ਸੀ ਜਿਨ੍ਹਾਂ ਨੇ ਵੇਖਿਆ ਉਹ ਜਾਣਦੇ ਨੇ ਇੱਕ ਵਾਰੀ ਜਿਹੜੇ ਬੰਦੇ ਨੇ ਉਹਨਾਂ ਦੇ ਵਿਚਾਰ ਸੁਣ ਲਏ ਨਾ ਉਹਦੇ ਜੀਵਨ ਵਿੱਚ ਉਹਦੇ ਅੰਦਰ ਏਡਾ ਵੱਡਾ ਤੂਫਾਨ ਆਇਆ ਕਿ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਿਉਂ ਉਹਨੂੰ ਅਹਿਸਾਸ ਹੋ ਗਿਆ ਵੀ ਅਸੀਂ ਗੁਲਾਮ ਹਾਂ ਸਾਡੇ 'ਤੇ ਜ਼ੁਲਮ ਹੁੰਦਾ ਜਦੋਂ ਬੰਦੇ ਨੂੰ ਇਹ ਅਹਿਸਾਸ ਹੋ ਜਾਏ ਕਿ ਮੈਂ ਗੁਲਾਮ ਹਾਂ ਮੇਰੇ 'ਤੇ ਜ਼ੁਲਮ ਹੁੰਦਾ ਫਿਰ ਉਹ ਆਪਣੀ ਜਾਨ ਆਪਣਾ ਸਿਰ ਹਥੇਲੀ 'ਤੇ ਧਰ ਕੇ ਮੈਦਾਨੇ ਜੰਗ ਵਿੱਚ ਜੂਝਦੇ ਆਪਣੀ ਹੋਣ ਦਾ ਅਹਿਸਾਸ ਕਰਨ ਵਾਸਤੇ ਤੇ ਜਦੋਂ ਉਹਨੇ ਜ਼ੁਲਮ ਕੀਤਾ ਤੇ ਜਿਹੜੇ ਸਿੱਖ ਸਰਦਾਰ ਰਹਿੰਦੇ ਸਨ ਉਹਨਾਂ ਆਖਿਆ ਹੁਣ ਤੇ ਖਤਮ ਹੋ ਗਏ, ਐਲਾਨੀਆਂ ਨੇ ਸਾਡਾ ਐਲਾਨ ਕਰ ਦਿੱਤਾ ਮੁੱਕ ਗਏ, ਆਓ ਆਪਣੀ ਹੋਣ ਦਾ ਅਹਿਸਾਸ ਕਰਾਈਏ। ਤੇ ਖਜ਼ਾਨਾ ਜਾਂਦਾ ਸੀ ਮੁਲਤਾਨ ਤੋਂ ਦਿੱਲੀ ਨੂੰ, ਕਿਉਂਕਿ ਸੈਂਟਰ ਸਰਕਾਰ ਆਮ ਤੌਰ 'ਤੇ ਟੈਕਸ ਲੈਂਦੀ ਹੈ, ਕਿਤੇ ਕਿਤੇ ਦੋ ਟੈਕਸ ਹੁੰਦੇ ਨੇ, ਜਿਵੇਂ ਪੰਜਾਬ ਦਾ ਟੈਕਸ ਅਲੱਗ ਹੈ, ਦਿੱਲੀ ਦਾ ਟੈਕਸ ਅਲੱਗ ਹੈ, ਤੁਹਾਡੇ ਵੀ ਇਹਨਾਂ ਸਟੇਟਾਂ ਵਿੱਚ ਕਈ ਵਾਰੀ ਟੈਕਸ ਅਲੱਗ ਹੁੰਦੇ ਨੇ, ਦੋ ਦੋ ਟੈਕਸ, ਜਿਵੇਂ BC ਜਾਓ, ਟਰਾਂਟੋ ਜਾਓ, ਦੋ ਦੋ ਟੈਕਸ ਲੱਗੇ ਹੋਏ ਨੇ। ਕੁਝ ਖਜ਼ਾਨਾ ਜਾਂਦਾ ਸੀ ਦਿੱਲੀ ਨੂੰ ਮੁਲਤਾਨ ਤੋਂ, ਕਿਉਂਕਿ ਮੁਲਤਾਨ ਵੀ ਇੱਕ ਸੂਬਾ ਸੀ। ਅਬਰ ਸਮਦ ਖਾਂ ਦੀ ਕਹਾਣੀ ਮੈਂ ਕਹਿ ਕੇ ਆਇਆ, ਉਹ ਜ਼ਮਾਨੇ ਵਿੱਚ 4 ਲੱਖ ਰੁਪਈਆ ਸੀ ਅਤੇ ਸਿੱਖ ਸਰਦਾਰਾਂ ਨੇ ਉਹ 4 ਲੱਖ ਰੁਪਈਆ ਖੋਲਿਆ ਅਤੇ ਜਿਹੜੇ ਰਾਖੇ ਸਨ ਕੁਝ ਦੌੜ ਗਏ, ਕੁਝ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਹਾਕਾਰ ਮੱਚ ਗਈ ਵੀ ਮੁੱਠੀ ਭਰ ਸਿੱਖਾਂ ਨੇ ਸਰਕਾਰੀ ਖਜ਼ਾਨਾ ਖੋਲਿਆ। ਹਾਹਾਕਾਰ ਮੱਚ ਗਈ, ਜ਼ਕਰੀਆ ਖਾਨ ਦੇ ਦਰਬਾਰ ਤੱਕ ਉਹਦੀ ਕੁਰਸੀ ਸੀ ਤਖ਼ਤ ਸੀ ਜਿਹੜਾ ਹਿੱਲ ਗਿਆ। ਅਤੇ ਦੂਜੇ ਬੰਨੇ ਇੱਕ ਸਰਦਾਰ ਦਾ ਨਾਂ ਹੈ ਸਰਦਾਰ ਬਹਾਦਰ ਸਿੰਘ, ਇਹ ਇਸੇ ਚਮਿੰਡੇ ਨੂੰ ਬਿਲੋਂਗ ਕਰਦਾ, ਇਸੇ ਚਮਿੰਡੇ ਨਾਲ ਤੁਲ ਕਰਦਾ। ਜਿਹੜੇ ਚਮਿੰਡੇ ਦੀ ਕਹਾਣੀ ਮੈਂ ਆਪ ਜੀ ਨੂੰ ਸੁਣਾਉਣ ਲੱਗਾ, ਜਿੱਥੋਂ ਦੀਆਂ ਬਹਾਦਰ ਭੈਣਾਂ ਦੀ ਕਹਾਣੀ ਮੈਂ ਆਪ ਜੀ ਨੂੰ ਸੁਣਾਉਣੀ ਆਰੰਭ ਕੀਤੀ, ਉੱਥੋਂ ਦੇ ਰਹਿਣ ਵਾਲਾ ਸਰਦਾਰ ਬਹਾਦਰ ਸਿੰਘ, ਜਿਹੜਾ ਖਜ਼ਾਨਾ ਲਾਹੌਰ ਨੂੰ ਆ ਰਿਹਾ ਸੀ ਉਹ ਸਰਦਾਰ ਬਹਾਦਰ ਸਿੰਘ ਦੇ ਉਹਦੇ ਸਾਥੀਆਂ ਨੇ ਲੁੱਟ ਲਿਆ। ਇੱਕ ਬੰਨੇ ਇੱਕ ਮੁਰਤਜ਼ਾ ਖਾਂ ਜਿਹੜਾ ਘੋੜਿਆਂ ਦਾ ਵਪਾਰੀ ਹੈ, ਬਹੁਤ ਵੱਡਾ, ਘੋੜੇ ਲੈ ਕੇ ਜਾ ਰਿਹਾ ਸੀ ਦਿੱਲੀ ਨੂੰ ਅਤੇ ਜੰਡਿਆਲੇ ਦੇ ਕੋਲ ਸਿੱਖਾਂ ਨੇ ਉਹਦੇ ਘੋੜੇ ਖੋਲ੍ਹੇ। ਇੱਕ ਵਪਾਰੀ ਸਿਆਲਕੋਟ ਦਾ, ਉਹਦਾ ਨਾਂ ਪ੍ਰਤਾਪ ਚੰਦ, ਉਹ ਵੀ ਘੋੜੇ ਲੈ ਕੇ ਜਾ ਰਿਹਾ ਸੀ, ਉਹਦੇ ਵੀ ਘੋੜੇ ਖੋਏ। ਪਰ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਉਹ ਸਰਕਾਰ ਨਾਲ ਤਲਕ ਨਹੀਂ ਰੱਖਦਾ, ਇਹ ਤਾਂ ਆਮ ਵਪਾਰੀ ਹੈ, ਅਤੇ ਉਹਦੇ ਘੋੜੇ ਵਾਪਸ ਵੀ ਕੀਤੇ। ਇਹ ਸਿੱਖਾਂ ਦਾ ਕਰੈਕਟਰ ਹੈ, ਜੇ ਟੱਕਰ ਲੈਂਦੇ ਨੇ ਤਾਂ ਉਸ ਬੰਦੇ ਨਾਲ ਜਿਹੜਾ ਜ਼ੁਲਮ ਕਰਦਾ, ਅਤਿਆਚਾਰ ਕਰਦਾ, ਜਿਹੜਾ ਆਮ ਸਮਾਜ ਵਿੱਚ ਵਿਚਰਦਾ, ਸਿੱਖ ਕਦੇ ਉਹਦਾ ਨੁਕਸਾਨ ਨਹੀਂ ਕਰਦਾ। ਅਤੇ ਹੁਣ ਇਹ ਜਦੋਂ ਲੁੱਟਾਂ ਹੋਈਆਂ ਅਤੇ ਹਾਹਾਕਾਰ ਮੱਚ ਗਈ, ਜ਼ਕਰੀਆ ਖਾਨ ਦੇ ਦਰਬਾਰ ਵਿੱਚ ਜਾ ਕੇ ਆਮ ਜਿਹੜੀ ਪਬਲਿਕ ਸੀ ਉਹਨਾਂ ਨੇ ਕਹਿ ਦਿੱਤਾ, ਜੇ ਤੇਰਾ ਖਜ਼ਾਨਾ ਲੁੱਟਿਆ ਜਾ ਸਕਦਾ, ਜੇ ਸਰਕਾਰ ਦੇ ਖਜ਼ਾਨੇ ਲੁੱਟੇ ਜਾ ਸਕਦੇ ਨੇ ਤਾਂ ਸਾਡਾ ਕੀ ਹਾਲ, ਆਮ ਬੰਦੇ ਦਾ ਕੀ ਹੋਵੇਗਾ। ਉਹ ਖਜ਼ਾਨਾ ਜਿਹਦੇ ਨਾਲ ਸਿਪਾਹੀ ਜਾਂਦੇ ਨੇ, ਫੌਜ ਜਾਂਦੀ ਹੈ, ਪੁਲਿਸ ਜਾਂਦੀ ਹੈ, ਜੇ ਸਿੱਖ ਉਹਨਾਂ ਨੂੰ ਲੁੱਟਦੇ ਨੇ ਤਾਂ ਸਾਡਾ ਕੀ ਹਾਲ ਹੋਵੇ। ਅਤੇ ਬਸ ਜ਼ਕਰੀਆ ਖਾਨ ਨੇ ਜਦੋਂ ਸੁਣਿਆ ਕਿ ਸਿੱਖ ਆਪਣੀ ਵੀਰਤਾ ਦੇ ਨਾਲ ਦਹਿਸ਼ਤ ਫੈਲਾ ਰਹੇ ਨੇ, ਉਹਨੇ ਚੱਪੇ ਚੱਪੇ ਉੱਤੇ ਫੌਜ ਤੈਨਾਤ ਕਰ ਦਿੱਤੀ ਅਤੇ ਮੋਮਨ ਖਾਨ ਨੂੰ ਬਣਾ ਦਿੱਤਾ ਉਹਨਾਂ ਦਾ ਆਗੂ। ਉਹਨੇ ਆਖਿਆ ਗਸ਼ਤੀ ਫੌਜਾਂ ਚਾੜ ਦਿਓ, ਜਿੱਥੇ ਕੋਈ ਸਿੱਖ ਸਰਦਾਰ ਨਜ਼ਰ ਆਉਂਦਾ ਫੜੋ, ਕਤਲ ਕਰ ਦਿਓ, ਮੇਰੇ ਵੱਲੋਂ ਤੁਹਾਨੂੰ ਕਤਲ ਮੁਆਫ ਹੈ। ਹੁਣ ਮੋਮਨ ਖਾਨ ਨੇ ਅੱਗੇ ਜਿਹੜੇ ਚੌਧਰੀ ਸਨ ਅਤੇ ਜਿਹੜੇ ਛੋਟੇ ਛੋਟੇ ਫੌਜਦਾਰ ਸਨ, ਫੌਜਾਂ ਦੇ ਮੁਖੀ ਸਨ, ਉਹਨਾਂ ਨੂੰ ਐਲਾਨੀਆਂ ਕਹਿ ਦਿੱਤਾ, ਤੁਹਾਡੀ ਮਰਜ਼ੀ ਹੈ, ਜੋ ਕੁਝ ਮਰਜ਼ੀ ਕਰੋ। ਅਤੇ ਹੁਣ ਚਵਿੰਡੇ ਦੇ ਨੇੜੇ ਇੱਕ ਫੌਜੀ ਦਸਤਾ ਬੈਠਾ ਸੀ, ਇਹ ਉਹ ਚਵਿੰਡਾ ਜਿਹਦਾ ਸਰਦਾਰ ਬਹਾਦਰ ਸਿੰਘ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਕੇ ਆਇਆ। ਇਤਫਾਕ ਐਸਾ ਬਣਿਆ ਵੀ ਬਹਾਦਰ ਸਿੰਘ ਦੇ ਲੜਕੇ ਦਾ ਵਿਆਹ ਸੀ, ਬਹਾਦਰ ਸਿੰਘ ਦੇ ਲੜਕੇ ਦਾ ਵਿਆਹ ਸੀ ਅਤੇ ਬਰਾਤ ਗਈ ਹੋਈ ਸੀ, ਸਾਰਾ ਪਰਿਵਾਰ, ਕੁਨਮਾ, ਉਹਦੇ ਰਿਸ਼ਤੇਦਾਰ, ਸਾਕ ਸੰਬੰਧੀ, ਨਗਰ ਵਾਸੀ, ਸਾਰੇ ਬਰਾਤ ਗਏ ਹੋਏ ਸਨ। ਅਤੇ ਬਰਾਤਾਂ ਉਦੋਂ ਕਿਵੇਂ ਜਾਂਦੀਆਂ ਸਨ, ਕਹਿ ਕਹਿ ਰਾਤਾਂ ਰਹਿੰਦੀਆਂ ਸਨ, ਇਤਿਹਾਸ ਇਸ ਬਾਰੇ ਆਪਣੀ ਰਾਏ ਪ੍ਰਗਟ ਕਰਦਾ। ਅਸੀਂ ਜਿਹੜੇ ਵੱਡੀ ਉਮਰ ਦੇ ਬੰਦੇ ਹਾਂ ਸਾਨੂੰ ਪਤਾ ਹੈ ਵੀ ਪਹਿਲਾਂ ਬਰਾਤਾਂ ਕਿੰਨੇ ਦਿਨ 'ਚ ਜਾਂਦੀਆਂ ਸਨ ਅਤੇ ਕਿੰਨਾ ਟਾਈਮ ਰਹਿ ਕੇ ਆਉਂਦੀਆਂ ਸਨ। ਅੱਜ ਤਾਂ 11 ਵਜੇ 11:30 ਵਜੇ ਬਰਾਤ ਆਉਂਦੀ ਹੈ ਅਤੇ 2:30-3 ਵਜੇ ਵਾਪਸ ਚਲੀ ਜਾਂਦੀ ਹੈ, ਅੱਜ ਕਹਾਣੀ ਹੋਰ ਹੋ ਗਈ। ਇਹਨੂੰ ਸਮਝਣ ਵਾਸਤੇ ਤੁਰ ਕੇ ਜਾਣਾ ਬਰਾਤਾਂ ਲੈ ਕੇ ਸਰਕਾਰੀ ਦਹਿਸ਼ਤ, ਅਤੇ ਇਸ ਗੱਲ ਦਾ ਪਤਾ ਉਸ ਇਲਾਕੇ ਦੇ ਇੱਕ ਚੁਗਲ ਨੂੰ ਲੱਗ ਗਿਆ, ਕਿਉਂਕਿ ਸਮਾਜ ਵਿੱਚ ਹਰ ਤਰ੍ਹਾਂ ਦੇ ਬੰਦੇ, ਧਰਮੀ ਬੰਦੇ ਵੀ ਮੌਜੂਦ ਹੁੰਦੇ ਨੇ ਅਤੇ ਪਾਪੀ ਬੰਦੇ ਵੀ ਮੌਜੂਦ ਹੁੰਦੇ। ਸਮਾਜ ਵਿੱਚ ਕਦੇ ਨਾ ਕਦੇ ਪੂਰੇ ਧਰਮੀ ਹੁੰਦੇ ਨੇ, ਨਾ ਕਦੇ ਪਾਪੀ, ਹਮੇਸ਼ਾ ਬਰਾਬਰ ਬਰਾਬਰ ਚੱਲਦਾ ਰਹਿੰਦਾ ਸਿਲਸਿਲਾ, ਕਿਉਂਕਿ ਧਰਮੀ ਬੰਦਿਆਂ ਦੀ ਪਹਿਚਾਣ ਉਦੋਂ ਹੁੰਦੀ ਹੈ ਜਦੋਂ ਬਰਾਬਰ ਪਾਪੀ ਖਲੋਤੇ ਹੋਣ। ਉਹ ਚੁਗਲਖੋਰ ਨੂੰ ਜਦੋਂ ਪਤਾ ਲੱਗਾ ਵੀ ਬਹਾਦਰ ਸਿੰਘ ਆਪਣੇ ਬੇਟੇ ਦੀ ਬਰਾਤ ਲੈ ਕੇ ਗਿਆ, ਜੰਨ ਲੈ ਕੇ ਗਿਆ, ਹੁਣ ਸਾਰਾ ਚਵਿੰਡਾ ਜਿਹੜਾ ਖਾਲੀ ਹੈ, ਅਤੇ ਕਿਉਂ ਨਾ ਅਸੀਂ ਹੁਣ ਸਿੱਖ ਜਿਹੜੇ ਸਿੱਖ ਸਰਦਾਰ ਨੇ ਉਹਨਾਂ ਵਿੱਚੋਂ ਤਾਂ ਕੋਈ ਇੱਥੇ ਹੈ ਨਹੀਂ, ਕੇਵਲ ਉਹਨਾਂ ਦੀਆਂ ਘਰਵਾਲੀਆਂ ਨੇ, ਉਹਨਾਂ ਦੀਆਂ ਬਹੂ ਬੇਟੀਆਂ ਨੇ, ਉਹਨਾਂ ਦੀਆਂ ਬੱਚੀਆਂ ਨੇ, ਅਤੇ ਕਿਉਂ ਨਾ ਅਸੀਂ ਇਸਲਾਮ ਵੱਲੋਂ ਉਹਨਾਂ 'ਤੇ ਜ਼ੁਲਮ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਸਬਕ ਸਿਖਾਈਏ। ਮਨ ਵਿੱਚ ਭਾਵਨਾ ਮਾੜੀ ਹੋ ਗਈ, ਮਰਦਾਂ ਦਾ ਕੰਮ ਹੁੰਦਾ ਮੈਦਾਨੇ ਜੰਗ ਵਿੱਚ ਜੂਝਣਾ, ਕੋਈ ਮਰਦਾ ਹੈ ਬਰਾਬਰ ਦੇ ਨਾਲ ਲੜਾਈ ਕਰਨੀ, ਲੇਕਿਨ ਉਹਨਾਂ ਨੇ ਸੋਚਿਆ ਵੀ ਇਕੱਲੀਆਂ ਔਰਤਾਂ ਕਰਨੇ, ਸਿੱਖ ਬੀਬੀਆਂ ਕਰਨੇ, ਅਤੇ ਫਿਰ ਕਿਉਂ ਨਾ ਇਹਨਾਂ 'ਤੇ ਹਮਲਾ ਕਰਵਾਇਆ ਜਾਏ। ਅਤੇ ਉਹ ਨੇੜੇ ਜਿਹੜਾ ਫੌਜੀ ਦਸਤਾ ਬੈਠਾ ਉਹਦੇ ਫੌਜਦਾਰ ਕੋਲ ਗਿਆ, ਕਹਿਣ ਲੱਗਾ ਫੌਜਦਾਰ ਸਾਹਿਬ, ਮੈਨੂੰ ਜਾਪਦਾ ਅੱਲਾਹ ਤਾਲਾ ਨੇ ਸਾਡੇ 'ਤੇ ਰਹਿਮਤ ਕਰ ਦਿੱਤੀ, ਸਾਡੇ ਹੱਥ ਵਿੱਚ ਖਜ਼ਾਨਾ ਵੀ ਆਉਣ ਵਾਲਾ ਹੈ। ਉਹ ਬਹਾਦਰ ਸਿੰਘ ਜਿਹਨੇ ਸ਼ਾਹੀ ਖਜ਼ਾਨੇ ਨੂੰ ਲੁੱਟਿਆ, ਉਹਦੀ ਲੁੱਟ ਦਾ ਮਾਲ ਹੈ ਜਿਹੜਾ ਉਹਦੇ ਘਰ ਵਿੱਚ ਪਿਆ, ਅਤੇ ਇਤਫਾਕ ਐਸਾ ਬਣਿਆ ਉਹ 'ਤੇ ਆਪਣੇ ਮੁੰਡੇ ਦੀ ਜੰਜ ਲੈ ਕੇ ਗਏ, ਉਹ 'ਤੇ ਆਪਣੇ ਮੁੰਡੇ ਦੀ ਵਰਾਤ ਲੈ ਕੇ ਗਏ, ਆਓ ਰਲ ਕੇ ਚੱਲੀਏ, ਅਸੀਂ ਕਰੀਏ ਚਵਿੰਡੇ 'ਤੇ ਹਮਲਾ। ਅਤੇ ਉਸ ਨਗਰ ਵਿੱਚ ਕੋਈ ਮਰਦ ਨਹੀਂ, ਸਿੱਖ ਸਰਦਾਰ ਉਸ ਨਗਰ ਵਿੱਚ ਕੋਈ ਨਹੀਂ, ਕੇਵਲ ਬੀਬੀਆਂ ਨੇ, ਜਿੱਥੇ ਧਨ ਜਿਹੜਾ ਉਹਨਾਂ ਨੇ ਲੁੱਟਿਆ ਉਹ ਲੈ ਕੇ ਆਵਾਂਗੇ, ਉੱਥੇ ਅਸੀਂ ਸਿੱਖਾਂ ਦੀਆਂ ਬਹੂ ਬੇਟੀਆਂ ਨੂੰ ਵੀ ਆਪਣੇ ਨਾਲ ਫੜ ਕੇ ਲੈ ਕੇ ਆਵਾਂਗੇ, ਸਿੱਖਾਂ ਨੂੰ ਜਲੀਲ ਕੀਤਾ ਜਾਏਗਾ, ਉਹ ਚੁਗਲਖੋਰ ਜਿਵੇਂ ਫੌਜੀ ਦਸਤੇ ਦੇ ਜਿਹੜਾ ਸਿਪਾ ਸਲਾਰ ਹੈ ਉਹਨੂੰ ਚਵਿੰਡੇ ਉੱਤੇ ਹਮਲਾ ਕਰਨ ਵਾਸਤੇ ਕਹਿਣ ਲੱਗਾ, ਸੂਚਨਾ ਦੇਣ ਲੱਗਾ, ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ
ਪਹੁੰਚਿਆ ਚੁਗਲ ਫੌਜਦਾਰ ਕੋਲ ਸੀ, ਪਹੁੰਚਿਆ ਚੁਗਲ ਫੌਜਦਾਰ ਕੋਲ ਸੀ, ਦਸਤੀ ਚਵੰਡੇ ਦੀ ਕਹਾਣੀ ਬੋਲ ਸੀ, ਦਸਤੀ ਚਵੰਡੇ ਦੀ ਕਹਾਣੀ ਬੋਲ ਸੀ। ਖਾਲੀ ਹੈ ਚਵਿੰਡਾ ਨਾ ਮਰਦ ਕੋਈ ਹੈ, ਖਾਲੀ ਹੈ ਚਵਿੰਡਾ ਨਾ ਮਰਦ ਕੋਈ ਹੈ, ਸਾਡੇ ਲਈ ਤਾਂ ਬਸ ਕਰਾਮਾਤ ਹੋਈ ਹੈ, ਸਾਡੇ ਲਈ ਤਾਂ ਬਸ ਕਰਾਮਾਤ ਹੋਈ ਹੈ। ਜਮਾਲ ਮੋੜ ਕੇ ਲਿਆਵਾਂਗੇ, ਹੁਣ ਲੁੱਟ ਦਾ ਜਮਾਲ ਮੋੜ ਕੇ ਲਿਆਵਾਂਗੇ। ਇਦੂ ਚੰਗਾ ਮੌਕਾ ਫੇਰ ਨਹੀਂ ਥੇ ਆਵਣਾ, ਇਦੂ ਚੰਗਾ ਮੌਕਾ ਫੇਰ ਨਹੀਂ ਥੇ ਆਵਣਾ, ਮੇਰਾ ਸੀ ਫਰਜ਼ ਆਪ ਨੂੰ ਬਤਾਵਣਾ, ਮੇਰਾ ਸੀ ਫਰਜ਼ ਆਪ ਨੂੰ ਬਤਾਉਣਾ ਖੁਦਾ ਨੂੰ ਬੁਲਾ ਕੇ ਬੰਦਾ ਕਰੇ ਛਲ ਨੂੰ ਖੁਦਾ ਨੂੰ ਬੁਲਾ ਕੇ ਬੰਦਾ ਕਰੇ ਛਲ ਨੂੰ ਕਿਸੇ ਨੂੰ ਨਹੀਂ ਪਤਾ ਹੋਵਣਾ ਕੀ ਕੱਲ ਨੂੰ ਕਿਸੇ ਨੂੰ ਕੀ ਪਤਾ ਹੋਵਣਾ ਕੀ ਕੱਲ ਨੂੰ ਮੌਕਾ ਮਿਲਿਆ ਹੈ ਫੌਜਦਾਰ ਜੀ ਚੰਗਾ ਮੌਕਾ ਮਿਲਿਆ ਹੈ ਫੌਜਦਾਰ ਜੀ
ਤੇ ਉਹਨਾਂ ਲੋਕਾਂ ਨੇ ਰਲ ਕੇ ਸਾਜ਼ਿਸ਼ ਰਚੀ ਕਿ ਅੱਜ ਚਮਿੰਡੇ ਦੇ ਵਿੱਚ ਕੋਈ ਮਰਦ ਨਹੀਂ ਕੋਈ ਸੂਰਮਾ ਨਹੀਂ ਸਾਰੇ ਬਰਾਤ ਗਏ ਹੋਏ ਨੇ ਇਕੱਲੀਆਂ ਔਰਤਾਂ ਘਰ ਵਿੱਚ ਨੇ ਤਰੀਮਤਾ ਘਰ ਵਿੱਚ ਨੇ ਅਸੀਂ ਉਹਨਾਂ 'ਤੇ ਹਮਲਾ ਕਰੀਏ ਹੋਵੇਗਾ ਕੀ ਇੱਕ ਤਾਂ ਉਹ ਜਿਹੜੀਆਂ ਔਰਤਾਂ ਨੇ ਸਿੱਖ ਸਰਦਾਰਾਂ ਦੇ ਘਰ ਵਾਲੀਆਂ ਬੱਚੀਆਂ ਬਹੂ ਬੇਟੀਆਂ ਉਹਨਾਂ ਨੂੰ ਫੜ ਕੇ ਆਪਣੇ ਨਾਲ ਲੈ ਕੇ ਜਾਵਾਂਗੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਪੇਸ਼ ਕਰਾਂਗੇ ਤੇ ਜਿੰਨਾ ਕੁ ਸਾਡੇ ਕੋਲੋਂ ਜਲੀਲ ਹੋ ਸਕਿਆ ਉਹਨਾਂ ਨੂੰ ਜਲੀਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਅਤੇ ਜਦੋਂ ਉਹਨਾਂ ਨੂੰ ਜਲੀਲ ਕੀਤਾ ਜਾਏਗਾ ਸਿੱਖਾਂ ਦੀ ਅਣਖ ਅਤੇ ਗੈਰਤ ਆਪਣੇ ਆਪ ਮਰ ਜਾਏਗੀ ਕਿਉਂਕਿ ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ ਉਸ ਦੀ ਔਰਤ ਨੂੰ ਬੇਇੱਜ਼ਤ ਕਰਦੇ ਹੋ ਬੇਪੱਤ ਕਰਦੇ ਹੋ ਕੌਮ ਹੌਲੀ ਹੌਲੀ ਆਪਣੇ ਆਪ ਮਰ ਜਾਂਦੀ ਹੈ ਮੈਂ ਹੈਰਾਨ ਹੋਇਆ ਇੱਕ ਸੱਜਣ ਦਾ ਮੈਂ ਕਥਨ ਪੜ੍ਹ ਕੇ ਨਾ ਮੇਰੇ ਜ਼ਿਹਨ ਵਿੱਚੋਂ ਵਿਸਰ ਗਏ ਉਹਨੇ ਬੜੀ ਕਮਾਲ ਦੀ ਪੰਕਤੀ ਕਹੀ ਉਹ ਕਹਿੰਦਾ ਬਸ ਮੈਨੂੰ ਇੱਕ ਚੰਗੀ ਮਾਂ ਦੇ ਦਿਓ ਅਤੇ ਮੈਂ ਪੂਰੇ ਸੰਸਾਰ ਨੂੰ ਚੰਗਾ ਬਣਾ ਦਿਆਂਗਾ ਇਹ ਔਰਤ ਦੀ ਸ਼ਕਤੀ ਦਾ ਇੱਕ ਆਪਣੇ ਆਪ ਵਿੱਚ ਪ੍ਰਗਟਾਵਾ ਇੱਕ ਚੰਗੀ ਮਾਂ ਦੇ ਦਿਓ ਅਤੇ ਮੈਂ ਪੂਰੇ ਸੰਸਾਰ ਨੂੰ ਜਿੱਤ ਵੀ ਦਿਆਂਗਾ ਅਤੇ ਚੰਗਾ ਵੀ ਬਣਾ ਦਿਆਂਗਾ ਸੱਚਮੁੱਚ ਔਰਤ ਹੈ ਜਿਹੜੀ ਇਸ ਸਮਾਜ ਦੀ ਸਿਰਜਣਹਾਰ ਹੈ ਅਤੇ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਇੱਕ ਵਾਰੀ ਫਿਰ ਕਰਾਂ ਜਿਹੜੀ ਘਰਾਂ ਦੀ ਇੱਜ਼ਤ ਯਾਦ ਰੱਖਿਓ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ ਜਿੰਨਾ ਮਰਜ਼ੀ ਸੂਝਵਾਨ ਹੋਵੇ ਘਰਾਂ ਦੀ ਇੱਜ਼ਤ ਕਦੇ ਬੰਦੇ ਦੇ ਬਣਾ ਨਹੀਂ ਬਣਦੇ ਐਵੇਂ ਮਨੁੱਖ ਭਰਮ ਪਾਲ ਲਵੇ ਮਰਦ ਆਪਣੇ ਮਨ ਵਿੱਚ ਇਹ ਗੱਲ ਬਣਾਈ ਜਾਵੇ ਵੀ ਮੈਂ ਘਰ ਬਣਾਇਆ ਮੈਂ ਇੱਜ਼ਤ ਬਣਾਈਏ ਘਰਾਂ ਦੀ ਇੱਜ਼ਤ ਬੰਦੇ ਨੇ ਬਣਾ ਨਹੀਂ ਬਣਦੀ ਘਰਾਂ ਦੀ ਇੱਜ਼ਤ ਔਰਤ ਬਣਾਉਂਦੀ ਜਿਸ ਘਰ ਵਿੱਚ ਇੱਜ਼ਤ ਜਿਸ ਘਰ ਵਿੱਚ ਔਰਤ ਸਿਆਣੀ ਹੈ ਨੇਕ ਹੈ ਜਿਹੜੀ ਰੱਬ ਦੇ ਭੈ ਤੇ ਭਾਉ ਵਿੱਚ ਰਹਿੰਦੀ ਹੈ ਉਹ ਘਰ ਦੀ ਇੱਜ਼ਤ ਨੂੰ ਚਾਰ ਚੰਨ ਲੱਗ ਜਾਂਦੇ ਨੇ ਬੰਦਾ ਵੀ ਭੁਲੇਖੇ ਵਿੱਚ ਰਵੇ ਵੀ ਮੈਂ ਇੱਜ਼ਤ ਬਣਾਉਣਾ ਬੰਦੇ ਨੇ ਬਣਾਇਆ ਘਰ ਦੀ ਇੱਜ਼ਤ ਨਹੀਂ ਬਣਦੀ ਭਾਵੇਂ ਕਿੰਨੀ ਅਮੀਰੀ ਉਹਦੇ ਕੋਲ ਹੋਵੇ ਭਾਵੇਂ ਕਿੰਨੀ ਜਾਇਦਾਦ ਦਾ ਮਾਲਕ ਹੋਵੇ ਕਿੰਨਾ ਗਿਆਨ ਅਤੇ ਕਿੰਨੀ ਅਕਲ ਉਹਦੇ ਕੋਲ ਹੋਵੇ ਨਹੀਂ ਬਣਦੀ ਮੇਰੀ ਗੱਲ ਨੂੰ ਅਜਮਾ ਕੇ ਵੇਖ ਲੈਣਾ ਜਿਸ ਘਰ ਵਿੱਚ ਔਰਤ ਸਿਆਣੀ ਹੈ ਭਾਵੇਂ ਥੋੜ੍ਹੇ ਸਾਧਨ ਹੋਣ ਅਤੇ ਮੈਂ ਇੱਕ ਅੰਗਰੇਜ਼ ਵਿਦਵਾਨ ਦਾ ਕਥਨ ਆਪ ਜੀ ਨਾਲ ਸਾਂਝਾ ਕਰਕੇ ਗੱਲ ਨੂੰ ਅੱਗੇ ਤੁਰ ਲੱਗਾ ਕਿਉਂਕਿ ਘੜੀ ਦੀਆਂ ਸੁਣੀਆਂ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾ ਰਹੀਆਂ ਹਨ ਮੈਂ 50-70 ਮਿੰਟਾਂ ਵਿੱਚ ਕਵਿਤਾ ਕਹਿ ਕੇ ਇਸ ਪ੍ਰਸੰਗ ਨੂੰ ਲਗਭਗ ਅੱਧ ਵਿੱਚ ਲਿਜਾ ਕੇ ਸਮਾਪਤੀ ਦਾ ਆਪਣਾ ਅਨੁਮਾਨ ਹੈ ਜਿਹੜਾ ਉਹਦੇ 'ਤੇ ਇਸ ਗੱਲ ਨੂੰ ਨੇਪਰੇ ਚਾੜਨਾ ਚਾਹੁੰਦਾ ਲਿਜਾ ਕੇ ਇਸ ਪ੍ਰਸੰਗ ਨੂੰ ਛੱਡਣਾ ਚਾਹੁੰਦਾ ਤਾਂ ਕਿ ਕੱਲ੍ਹ ਨੂੰ ਕੰਪਲੀਟ ਹੋ ਜਾਏ ਪੂਰਾ ਹੋ ਜਾਏ ਉਹ ਅੰਗਰੇਜ਼ ਵਿਦਵਾਨ ਕਹਿੰਦੇ ਉਹ ਕਹਿੰਦਾ ਦਾ ਹੈਂਡ ਦੈਟ ਰੋਕਸ ਦਾ ਕ੍ਰੈਡਲ ਰੂਲ ਦਾ ਵਰਲਡ ਉਹ ਹੱਥ ਜਿਹੜਾ ਬੱਚੇ ਦਾ ਪੰਘੂੜਾ ਹਿਲਾਉਂਦਾ ਦੁਨੀਆ 'ਤੇ ਰਾਜ ਕਰਦੇ ਦਾ ਹੈਂਡ ਦੈਟ ਰੋਕਸ ਦਾ ਕ੍ਰੈਡਲ ਰੂਲ ਦਾ ਵਰਲਡ ਇਹ ਮਾਂ ਦੇ ਕਰਨੀਨਾਮੇ ਨੂੰ ਪ੍ਰਗਟਾਉਂਦਾ ਕਿ ਮਾਂ ਦਾ ਕਰਨੀਨਾਮਾ ਕਿੱਡਾ ਵੱਡਾ ਹੁੰਦਾ ਇਸੇ ਕਰਕੇ ਸਾਡੇ ਸਮਾਜ ਵਿੱਚ ਔਰਤ ਜਿਹੜੀ ਹੈ ਆਪਣੇ ਬੱਚੇ ਨੂੰ ਜਨਮ ਵੀ ਦਿੰਦੀ ਹੈ ਪੜ੍ਹਾਉਂਦੀ ਵੀ ਹੈ ਗਿਆਨ ਵੀ ਦਿੰਦੀ ਹੈ ਲੇਕਿਨ ਔਰਤ ਨਾਲ ਫਿਰ ਵੀ ਬਦਸਲੂਕੀ ਕੀਤੀ ਜਾਂਦੀ ਹੈ ਸਾਡੇ ਸਮਾਜ ਦਾ ਅਜੀਬ ਦਸਤੂਰ ਹੈ ਮੈਂ ਕਹਾਣੀ ਨੂੰ ਇਸ ਪਾਸੇ ਨਾ ਲੈ ਕੇ ਜਾਵਾਂ ਨੇਕੀ ਅਤੇ ਬਦੀ ਦੀ ਗੱਲ ਕਰ ਰਿਹਾ ਸੀ ਸਮਾਜ ਵਿੱਚ ਬਰਾਬਰ ਬਰਾਬਰ ਚੱਲਦੀ ਜਾਂਦੀ ਮਰਦਾਂ ਨੇ ਮੈਦਾਨੇ ਜੰਗ ਵਿੱਚ ਜੋ ਕੁਝ ਕੀਤਾ ਤਾਂ ਸਜ਼ਾ ਮਰਦਾਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਨਾਲ ਲੜਿਆ ਜਾਣਾ ਚਾਹੀਦਾ ਮਰਦ ਹਮੇਸ਼ਾ ਮਰਦ ਨਾਲ ਲੜਦੇ ਮਰਦ ਹਮੇਸ਼ਾ ਬਰਾਬਰ ਦੇ ਨਾਲ ਲੜਦੇ ਮਾੜੇ ਬੰਦੇ ਨਾਲ ਲੜਨਾ ਕੀ ਹੁੰਦਾ ਮੈਂ ਜਦੋਂ ਛੋਟਾ ਸੀ ਨਾ ਉਦੋਂ ਪਿੰਡਾਂ ਵਿੱਚ ਆਮ ਤੌਰ 'ਤੇ ਲੇਡੀਜ਼ ਨੂੰ ਕੁੱਟ ਦਿੰਦੇ ਸਨ ਹੁਣ ਤਾਂ ਫਰਕ ਪੈ ਗਿਆ ਅਧਿਕਾਰਾਂ ਦੀ ਜਾਗਰੂਕਤਾ ਹੋ ਗਈ ਪੜ੍ਹਾਈ ਆ ਗਈ ਅਤੇ ਸਿਆਣੀਆਂ ਬੇਬੇ ਜਿਹੜੀਆਂ ਹੁੰਦੀਆਂ ਸਨ ਮਾਤਾਵਾਂ ਨੇ ਉਹਨਾਂ ਕਹਿੰਦਾ ਤੀਵੀਂ ਦਾ ਕੀ ਕੁੱਟਣਾ ਸ਼ਬਦ ਤੀਵੀਂ ਵਰਤਦੀਆਂ ਸਨ ਅੱਜ ਅਸੀਂ ਲੇਡੀਜ਼ ਕਹਿ ਦਈਏ ਲੇਡੀ ਕਹਿ ਦਈਏ ਔਰਤ ਕਹਿ ਦਈਏ ਤਰੀਮਤ ਕਹਿ ਦਈਏ ਭੈਣ ਆਪਣੀ ਸ਼ਬਦ ਵਰਤ ਲਈਏ ਲੇਕਿਨ ਉਹ ਕਹਿੰਦੇ ਵੀ ਜਿਹੋ ਜਿਹੀ ਤੀਵੀਂ ਕੁੜਤੀ ਜਿਹੋ ਜਿਹੀ ਮਿੱਟੀ ਕੁੜਤੀ ਕੀ ਫਰਕ ਹੈ ਜਾਣੀ ਇਹਨੂੰ ਕਮਜ਼ੋਰ ਮੰਨਿਆ ਜਾਂਦਾ ਸੀ ਪਰ ਆਹ ਜਿਹੜੀ ਕਹਾਣੀ ਹੈ ਘਰ ਦੀ ਇੱਜ਼ਤ ਬਣਾਉਣ ਵਾਲੀ ਲੇਕਿਨ ਇਹਨੂੰ ਇੰਨਾ ਕਮਜ਼ੋਰ ਅਤੇ ਉਹ ਜਿਹੜਾ ਚੁਗਲਖੋਰ ਹੈ ਉਹਨੇ ਆਖਿਆ ਹੁਣ ਕਮਜ਼ੋਰ ਔਰਤਾਂ ਘਰ ਵਿੱਚ ਨੇ ਤੇ ਸਾਡੇ ਲਈ ਬਹੁਤ ਸੌਖਾ ਹੋ ਗਿਆ। ਬਹਾਦਰ ਸਿੰਘ ਦੇ ਘਰ ਵਿੱਚ ਲੁੱਟ ਦਾ ਸਮਾਨ ਪਿਆ ਉਹ ਵੀ ਲਵਾਂਗੇ, ਤੇ ਨਾਲੇ ਜਿੰਨੀਆਂ ਸਿੱਖ ਸਰਦਾਰਾਂ ਦੀਆਂ ਬਹੂ ਬੇਟੀਆਂ ਨੇ ਔਰਤਾਂ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ, ਤੇ ਜਿਹੜੇ ਸਿੱਖ ਸਰਦਾਰਾਂ ਨੇ ਅੱਤ ਮਚਾਈ ਹੋਈ ਹੈ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਅਸੀਂ ਮੁਗਲੀਆ ਫੌਜ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ। ਮੁਗਲੀਆ ਫੌਜ ਚਾਹੇ ਜਦੋਂ ਮਰਜ਼ੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦੇਵੇ। ਹੁਣ ਇਹ ਗੱਲ ਜਦੋਂ ਉਹਨਾਂ ਨੇ ਨਿਸ਼ਚਿਤ ਕੀਤੀ ਕਿ ਅਸੀਂ ਹਮਲਾ ਕਰਨਾ ਚਵਿੰਡੇ ਦੇ ਉੱਤੇ, ਤੇ ਇਹ ਗੱਲ ਹੌਲੀ ਹੌਲੀ ਕਿਸੇ ਸਿੱਖ ਸਰਦਾਰ ਕੋਲ ਪਹੁੰਚ ਗਈ ਕਿ ਚਵਿੰਡੇ ਉੱਤੇ ਹਮਲਾ ਹੋਣ ਵਾਲਾ ਹੈ, ਕਿਉਂਕਿ ਜਿਹੜੇ ਬਰਾਤੀ ਨੇ ਚਵਿੰਡੇ ਵਿੱਚੋਂ ਗਏ ਨੇ, ਸਰਦਾਰ ਬਹਾਦਰ ਸਿੰਘ ਦੇ ਰਿਸ਼ਤੇਦਾਰ ਗਏ ਨੇ, ਆਲੇ ਦੁਆਲੇ ਦੇ ਨੇੜੇ ਦੇ ਪਿੰਡਾਂ ਦੇ ਲੋਕ ਤੇ ਹਾਲੇ ਮੌਜੂਦ ਨੇ, ਕਿਉਂਕਿ ਦੋ ਤਰ੍ਹਾਂ ਦੇ ਸਿੱਖ ਉਦੋਂ ਸਮਾਜ ਵਿੱਚ ਵਿਚਰਦੇ ਸਨ। ਇੱਕ ਉਹ ਸਨ ਜਿਹਨਾਂ ਨੇ ਹਕੂਮਤ ਦੇ ਵਰਖਿਲਾਫ ਬਗਾਵਤ ਕੀਤੀ ਸੀ, ਜੇ ਗੱਲ ਨੂੰ ਸਮਝਣਾ ਹੋਵੇ, ਜਿਹਨੂੰ ਸਰਕਾਰੀ ਅੱਤਵਾਦ ਦਾ ਸਮਾਂ ਕਿਹਾ ਜਾਂਦਾ, ਉਦੋਂ ਪਿੰਡਾਂ ਵਿੱਚ ਸਿੱਖ ਵੱਸਦੇ ਵੀ ਸਨ ਅਤੇ ਨੌਜਵਾਨਾਂ ਨੇ ਆਪਣੇ ਘਰ ਛੱਡੇ ਵੀ ਸਨ। ਕੁਝ ਨੌਜਵਾਨਾਂ ਨੇ ਆਪਣੇ ਘਰ ਛੱਡੇ, ਬਗਾਵਤ ਕਰਕੇ ਚਲੇ ਗਏ ਅਤੇ ਹਕੂਮਤ ਨਾਲ ਟੱਕਰ ਲੈ ਰਹੇ ਸਨ, ਰੂਹ ਪੋਸ਼ ਹੋ ਗਏ, ਅਤੇ ਕੁਝ ਪਿੰਡਾਂ ਵਿੱਚ ਰਹਿ ਵੀ ਰਹੇ ਸਨ, ਹੈ ਉਹ ਵੀ ਸਿੱਖ ਸਨ, ਕਿਉਂਕਿ ਆਪਣਾ ਆਪਣਾ ਆਧਾਰ ਹੁੰਦਾ, ਹਰ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ। ਅਤੇ ਕੁਝ ਜਿਹੜੇ ਕਿਰਤੀ ਕਿਰਤ ਕਰਨ ਵਾਲੇ ਸਿੱਖ ਸਨ, ਜਿਹੜੇ ਸਰਕਾਰ ਕੋਲ ਕੇਵਲ ਅਤੇ ਕੇਵਲ ਮਿਹਨਤ ਕਰਨ ਵਾਸਤੇ, ਮੁਸ਼ਕਲ ਕਰਨ ਵਾਸਤੇ ਆਪਣੇ ਖੇਤਾਂ ਵਿੱਚ ਕੰਮ ਕਰਨ ਦੀ ਆਗਿਆ ਲੈ ਲੈਂਦੇ ਸਨ, ਅਤੇ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਮਿਲੀ ਸੀ, ਕਿਉਂਕਿ ਸਰਕਾਰ ਦਾ ਆਪਣਾ ਕੰਮ ਕਰਨ ਦਾ ਤੌਰ ਤਰੀਕਾ ਹੁੰਦਾ, ਕਹਾਣੀ ਲੰਬੀ ਨਾ ਹੋ ਜਾਏ। ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਹਮਲਾ ਕਰਨੇ, ਅਤੇ ਇੱਧਰੋਂ ਇੱਕ ਸਿੱਖ ਸਰਦਾਰ ਨੂੰ ਪਤਾ ਲੱਗਾ ਕਿ ਚਵਿੰਡੇ ਵਿੱਚ ਨਵਾਂ ਭਾਣਾ ਵਾਪਰਨ ਵਾਲਾ, ਭੈਣਾਂ ਉੱਤੇ ਹਮਲਾ ਹੋਣ ਵਾਲਾ। ਉਹ ਬੜੀ ਜਲਦੀ ਦੇ ਨਾਲ ਇਹ ਸੂਚਨਾ ਲੈ ਕੇ ਚਵਿੰਡੇ ਵਿੱਚ ਪਹੁੰਚਿਆ ਅਤੇ ਸਰਦਾਰ ਬਹਾਦਰ ਸਿੰਘ ਦੀ ਸਿੰਘੜੀ ਨੂੰ ਜਾ ਕੇ, ਉਹ ਬਹਾਦਰ ਸਿੰਘ ਜਿਹੜਾ ਆਪਣੇ ਬੇਟੇ ਦੀ ਬਰਾਤ ਲੈ ਕੇ ਗਿਆ ਹੋਇਆ, ਉਹਨੂੰ ਜਾ ਕੇ ਜਿਹੜੀ ਉਹਨੇ ਗੱਲ ਕਹੀ, ਉਹ ਗੱਲ ਕਹਿਣ ਮੈਂ ਕਵਿਤਾ ਵਿੱਚ ਆਪ ਜੀ ਦੀ ਸੇਵਾ ਕਹਾਉਣ ਲੱਗਾ, ਲੇਕਿਨ ਨੇਕੀ ਦੇ ਬਦੇ ਦੀ ਗੱਲ ਕਰਦਾ ਸੀ। ਇੱਕ ਬੰਦਾ ਚੁਗਲਖੋਰ ਹੈ ਜਿਹੜਾ, ਉਹ ਫੌਜਦਾਰ ਕੋਲ ਜਾ ਕੇ ਸ਼ਿਕਾਇਤ ਕਰਦਾ, ਆਓ ਸਿੰਘੜੀਆਂ 'ਤੇ ਹਮਲਾ ਕਰੀਏ, ਅਤੇ ਦੂਜਾ ਸਿੱਖ ਸਰਦਾਰ ਧਰਮੀ ਮਨੁੱਖ ਉਹ ਭੈਣ ਨੂੰ ਆ ਕੇ ਸੂਚਿਤ ਕਰਦਾ ਸਾਡੇ 'ਤੇ ਹਮਲਾ ਹੋਣ ਵਾਲਾ। ਦੋਵੇਂ ਮਨੁੱਖ ਨੇ, ਦੋਨਾਂ ਨੂੰ ਮਨੁੱਖਾ ਚੂਨ ਮਿਲੀ ਹੈ, ਲੇਕਿਨ ਇੱਕ ਦੇ ਮਨ ਵਿੱਚ ਬਦੀ ਹੈ, ਕਪਟ ਹੈ, ਬੇਈਮਾਨੀ ਹੈ, ਫਰੇਬ ਹੈ, ਅਤੇ ਇੱਕ ਦੇ ਮਨ ਵਿੱਚ ਧਰਮ ਹੈ, ਸੱਚ ਹੈ, ਉਹ ਰੱਬ ਦੇ ਭੈ ਅਤੇ ਭਾਵ ਵਿੱਚ ਰਹਿੰਦੇ। ਨੇਕੀ ਦਾ ਪਤਾ ਉਦੋਂ ਲੱਗਦਾ ਜਦੋਂ ਬਰਾਬਰ ਬਦੀ ਹੋਵੇ। ਮੈਂ ਬੜਾ ਅਜੀਬ ਪ੍ਰਮਾਣ ਪੜ੍ਹਿਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਉਹਨੇ ਪ੍ਰਮਾਣ ਜਿਹੜਾ ਬੰਦੇ ਨੇ ਦਿੱਤਾ, ਬਾ ਕਮਾਲ, ਉਹ ਕਹਿੰਦਾ ਵੀ ਜਦੋਂ ਅਸੀਂ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨ ਤੋਰਦੇ ਹਾਂ, ਅਤੇ ਮਾਸਟਰ ਜਦੋਂ ਉਹਨਾਂ ਨੂੰ ਕੁਝ ਪੜ੍ਹਾਉਂਦਾ, ਅਤੇ ਬਲੈਕ ਬੋਰਡ ਉੱਤੇ ਚਾਕ ਨਾਲ ਕੁਝ ਲਿਖਦੇ, ਸਮਝਣ ਲਈ ਗੱਲ ਬਹੁਤ ਸੌਖੀ ਹੋ ਜਾਏਗੀ। ਬਲੈਕ ਬੋਰਡ ਕਾਲਾ ਹੁੰਦਾ, ਸ਼ਬਦ ਉਹਨੂੰ ਆਪਣੇ ਆਪ ਸਪਸ਼ਟ ਕਰਦੇ ਨੇ, ਬਲੈਕ ਦਾ ਮੰਤਵ ਵੀ ਕਾਲਾ ਹੁੰਦਾ, ਅਤੇ ਉਹਦੇ 'ਤੇ ਚਿੱਟੇ ਚਾਕ ਨਾਲ ਲਿਖਿਆ ਜਾਂਦਾ। ਵੈਸੇ ਉਹ ਬਲੈਕ ਬੋਰਡ ਕੰਧ ਵਾਂਗ ਸਾਫ਼ ਹੁੰਦਾ, ਉਹ ਕਹਿੰਦਾ ਵੀ ਜੇ ਚਾਕ ਨਾਲ ਚਿੱਟੀ ਕੰਧ 'ਤੇ ਲਿਖੇ ਨਾ, ਚਿੱਟਾ ਜਿਹੜਾ ਹੈ ਇਹ ਨੇਕੀ ਦਾ ਪ੍ਰਤੀਕ ਹੈ, ਕਾਲਾ ਜਿਹੜਾ ਬਦੀ ਦਾ ਪ੍ਰਤੀਕ ਹੈ, ਆਪਾਂ ਕਹਿੰਦੇ ਫਲਾਣੇ ਬੰਦਾ ਮਨ ਦਾ ਕਾਲਾ ਹੈ, ਇਹਦਾ ਮਤਲਬ ਕਿ ਉਹਦੇ ਮਨ ਵਿੱਚ ਬਦੀ ਹੈ, ਦੂਜੇ ਬਾਰੇ ਕਹਿੰਦਾ ਉਹ ਤਾਂ ਮਨ ਦਾ ਸਾਫ਼ ਹੈ, ਇਹਦਾ ਮਤਲਬ ਕਿ ਉਹਦੇ ਮਨ ਵਿੱਚ ਨੇਕੀ ਹੈ, ਜਿਹੜਾ ਕਾਲਾ ਮਨ ਕਹਿੰਦੇ ਉਹਦੇ ਵਿੱਚ ਬਦੀ ਹੈ। ਨੇਕੀ ਅਤੇ ਬਦੀ ਦੁਨੀਆ ਵਿੱਚ ਬਰਾਬਰ ਬਰਾਬਰ ਚੱਲਦੀਆਂ, ਨੇਕੀ ਅਤੇ ਬਦੀ ਦੀਆਂ ਤਸਵੀਰਾਂ ਉਹ ਕਹਿੰਦਾ ਬਲੈਕ ਬੋਰਡ ਉੱਤੇ, ਕਿਉਂਕਿ ਚਿੱਟੇ ਅੱਖਰ ਨਾਲ ਲਿਖਿਆ ਗਿਆ, ਚਿੱਟਾ ਨੇਕੀ ਹੈ, ਕਾਲਾ ਬਦੀ ਹੈ, ਬਦੀ ਉੱਤੇ ਜਦੋਂ ਨੇਕੀ ਨਾਲ ਲਿਖਿਆ ਜਾਂਦਾ, ਨੇਕੀ ਦਾ ਕਾਰਜ ਕੀਤਾ ਜਾਂਦਾ, ਅਤੇ ਆਮ ਬੰਦਾ ਉਹਨੂੰ ਪੜ੍ਹ ਸਕਦਾ, ਅਤੇ ਆਮ ਬੰਦੇ ਨੂੰ ਦਿਖਦਾ ਵੀ ਆਹ ਨੇਕੀ ਹੈ ਅਤੇ ਇਹ ਬਦੀ ਹੈ। ਉਹ ਕਹਿੰਦਾ ਜੇ ਚਿੱਟੀ ਕੰਧ ਉੱਤੇ ਲਿਖ ਦਿਓ, ਚਾਕ ਉਹੀ ਲਿਖੇਗਾ, ਅੱਖਰ ਉਹੀ ਲਿਖੇ ਜਾਣਗੇ, ਲੇਕਿਨ ਹਰ ਬੰਦਾ ਉਹਨੂੰ ਪੜ੍ਹ ਨਹੀਂ ਸਕੇਗਾ, ਪਰ ਜਦੋਂ ਕਾਲੇ ਉੱਤੇ ਲਿਖਿਆ ਜਾਂਦਾ ਤਾਂ ਹਰ ਬੰਦਾ ਉਹਨੂੰ ਪੜ੍ਹ ਲੈਂਦਾ। ਨੇਕੀ ਦੀ ਜਿਹੜੀ ਕਹਾਣੀ ਹੈ, ਬਦੀ ਦੇ ਮੁਕਾਬਲੇ 'ਤੇ ਆ ਕੇ ਉਹਦਾ ਪਤਾ ਲੱਗਦਾ ਵੀ ਨੇਕੀ ਕੀ ਹੁੰਦੀ ਹੈ ਅਤੇ ਬਦੀ ਕੀ ਹੁੰਦੀ ਹੈ। ਉਹ ਬਦੀ ਖੋਰ ਬੰਦਾ ਜਿਹੜਾ, ਜਿਹਨੇ ਆਖਿਆ ਆਓ ਸਿੱਖ ਸਰਦਾਰਾਂ ਦੀਆਂ ਜੋ ਘਰਵਾਲੀਆਂ ਨੇ ਉਹਨਾਂ 'ਤੇ ਹਮਲਾ ਕਰੀਏ, ਲੇਕਿਨ ਦੂਜੇ ਬੰਨੇ ਧਰਮੀ ਸਿੱਖ ਸਰਦਾਰ ਹੈ ਜਿਹੜਾ, ਉਹ ਪਹੁੰਚਿਆ ਚਵਿੰਡੇ, ਉਹਨੇ ਸਰਦਾਰ ਬਹਾਦਰ ਸਿੰਘ ਦੀ ਸਿੰਘੜੀ ਨੂੰ ਆਖਿਆ ਭੈਣ ਜੀ ਸੁਚੇਤ ਹੋਣ ਦੀ ਲੋੜ ਹੈ, ਆਹ ਨੇੜੇ ਫੌਜੀ ਦਸਤਾ ਬੈਠਾ ਹੈ, ਉਹਨਾਂ ਨੇ ਹੁਣੇ ਤੁਹਾਡੇ 'ਤੇ ਹਮਲਾ ਕਰ ਦੇਣਾ, ਹੁਸ਼ਿਆਰ ਹੋ ਜਾਓ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਨਗਰ ਵਿੱਚ ਕੋਈ ਮਰਦ ਨਹੀਂ, ਸਾਰੇ ਬਰਾਤ ਗਏ ਹੋਏ ਨੇ, ਮੈਨੂੰ ਇਸ ਗੱਲ ਦਾ ਪਤਾ ਹੈ, ਅਤੇ ਤੁਹਾਡੇ ਕੋਲ ਜਿੰਨੇ ਕੁ ਹਥਿਆਰ ਸਿੱਖ ਸਰਦਾਰਾਂ ਦੇ ਨੇ ਸੰਭਾਲੋ, ਤੁਹਾਡੇ 'ਤੇ ਹਮਲਾ ਹੋਣ ਵਾਲਾ ਹੈ। ਉਹ ਧਾਰਮਿਕ ਸਿੱਖ ਸਰਦਾਰ ਜਿਵੇਂ ਸਰਦਾਰ ਬਹਾਦਰ ਸਿੰਘ ਦੀ ਸਿੰਘੜੀ ਨੂੰ ਹੋਣ ਵਾਲੇ ਹਮਲੇ ਦੀ ਜਾਣਕਾਰੀ ਦਿੰਦੇ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ, ਹੋ
एक पंथ दर दी सुनेहा लाउंदा है भैनों टोला फौज दा इधर आउंदा है भैनों टोला फौज दा इधर आउंदा है सिंह घर कोई नहीं हो आउंदे ने बेखौफ क्योंकि डर कोई नहीं हो पता है उन्हां सिंह घर कोई नहीं आउंदे ने बेखौफ क्योंकि डर कोई नहीं शान जी तियां पैना हुंदियां करां दी शान जी जो बरात उन्ना छेती आना नहीं हो जाबे थोनू होर किसे ने बचाना नहीं चढ़े जो बरात उन्ना छेती आना नहीं चढ़े जो बरात उन्ना छेती आना नहीं हो जाबे थोनू होर किसे ने बचाना नहीं ਚਿਗੀਚ ਵਿੰਡੇ ਵਿੱਚ ਹੱਲ ਚੱਲ ਹੈ
ਕੱਲ ਨੂੰ ਸ਼ਾਮ ਦੇ ਦੀਵਾਨ ਵਿੱਚ ਇਸੇ ਥਾਂ ਤੋਂ ਫਿਰ ਆਰੰਭ ਕਰਕੇ ਇਸ ਪ੍ਰਕਰਨ ਨੂੰ ਸਮਾਪਤ ਕਰਨ ਦਾ ਯਤਨ ਕਰਾਂਗਾ। ਨਿਯਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਚਲਾ ਗਿਆ, ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦਿੰਦਾ ਹਾਂ। ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਆਪ ਨੇ ਬੜੇ ਅਦਬ ਨਾਲ ਇਤਿਹਾਸ ਦੇ ਸਤਿਕਾਰ ਵਿੱਚ ਬੇਅੰਤ ਮਾਣ ਘੱਲਿਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ। ਆਪ ਜਿਹੜੀ ਆਸ ਲੈ ਕੇ, ਮੁਰਾਦ ਲੈ ਕੇ, ਸ਼ੁਭਕਾਮਨਾ ਲੈ ਕੇ, ਸ਼ੁਭ ਭਾਵਨਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਇਓ। ਮਹਾਰਾਜ ਸਭ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ। ਕੱਲ੍ਹ ਨੂੰ ਦਿਨ ਦਾ ਦੀਵਾਨ ਅਤੇ ਰਾਤ ਦਾ ਦੀਵਾਨ ਲਾ ਕੇ आप जी को शीस लैके अगले टूर से रवाना हो जाना है, इन्हें शब्द प्रवान करो। अगला प्रोग्राम है सिंह साहब ज्ञानी लखविंदर सिंह साहब जी गुरु के वजीर हैड ग्रंथी साहब, उन्होंने आनंद साहब दिन छे पौड़ियों का पाठ करना है, तो फिर अरदास होगी। आप सारिया संगतान ने हाजरी भरनी, दासा की इन्नी सेवा प्रवान करो, भुला चुकों की क्षमा कर देनी, फतेह प्रवान करके शीस बख्शिश करो। आखो जी वाहेगुरू जी का खालसा वाहेगुरू जी की फतेह।